ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਕਲਮੀ ਭਰਵੇ ਸਚਖੰਡ ਅਚਲ ਨਗਰ ਦਰਬਾਰ ਸਾਹਿਬ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਅਤੇ ਹਜ਼ੂਰੀ ਸਤਿਗੁਰਾਂ ਦੇ ਚਰਨਾਂ ਚਲਾਉਣ ਵਾਲੀ ਸਰਬੱਤ ਸੰਗਤ ਨੂੰ ਮਾਈ ਭਾਈ ਨੂੰ ਵਾਹਿਗੁਰੂ ਜੀ ਕਾ ਖਾਲਸਾ ਸਤਿਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦਾ ਸਦਕਾ ਆਪ ਸੰਗਤਾਂ ਸਦਾ ਗੁਰੂ ਸਾਹਿਬ ਦੀ ਗੋਦੀ ਵਿਚ ਰਹਿ ਕੇ ਸਤਿਗੁਰਾਂ ਦੇ ਕੀਰਤਨ ਦਾ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਬਾਣੀ ਦਾ ਪਾਠ ਦਾ ਨਿਤਨੇਮ ਦਾ ਅਤੇ ਕਥਾ ਦਾ ਸੰਗਤਾਂ ਪਿਆਰ ਨਾਲ ਰਸ ਲੈ ਰਹੀਆਂ ਹਨ। ਆਪ ਜੀ ਦਾ ਅਸਜ ਜੀਵਨ ਹੈ ਜੋ ਸਤਿਗੁਰਾਂ ਦੀ ਹਜ਼ੂਰੀ ਵਿਚ ਸਮਾਂ ਬਤੀਤ ਕਰ ਰਹੇ ਹੋ, ਸਭਨਾਂ ਪਿਆਰਿਆਂ ਦਾ ਕਰੋੜਾਂ ਵਾਰੀ ਧੰਨਵਾਦ ਹੈ। ਜਿਸ ਮਹਾਰਾਜ ਸਾਹਿਬ ਦੀ ਕਿਰਪਾ ਦਾ ਸਦਕਾ ਆਪ ਸਤਿਗੁਰੂ ਦੇ ਹਮੇਸ਼ਾ ਲਈ ਚਰਨਾਂ ਦੇ ਵਿਚ ਨਿਵਾਸ ਕਰ ਰਹੇ ਹੋ, ਆਪ ਦੇ ਕੋਈ ਪੂਰਵਲੇ ਅਚੰਤ ਪੁੰਨ ਹਨ ਜਿਨ੍ਹਾਂ ਦਾ ਪੁੰਨਾਂ ਦਾ ਸਦਕਾ ਆਪ ਨੂੰ ਸਤਿਗੁਰੂ ਜੀ ਨੇ ਆਪਣੀ ਹਜ਼ੂਰੀ ਵਿਚ ਸੇਵਾ ਬਖਸ਼ੀ ਹੈ। ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਨ ਭਾਈ ਪੂਰਨ ਸਿੰਘ ਜੀ ਗੁਰਮੁਖ ਪਿਆਰੇ ਜੋ ਇੱਥੇ ਕਥਾ ਕਰਦੇ ਹਨ, ਇਨ੍ਹਾਂ ਦੇ ਹੁਣ ਸੱਚਖੰਡ ਵਿਚ ਇੱਥੇ ਦਰਸ਼ਨ ਹੋਏ ਹਨ। ਅੱਗੇ ਪੱਤਰਿਕਾ ਵੀ ਇਨ੍ਹਾਂ ਦੀ ਪੁੱਛੀ ਸੀ, ਸਾਧ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਦੀ ਕਿਰਪਾ ਦਾ ਸਦਕਾ ਗੁਰਮੁਖ ਪਿਆਰੇ ਹੋਣ ਹਾਰ ਸਤਿਗੁਰੂ ਇਨ੍ਹਾਂ ਦੇ ਤਾਈ ਕਿਰਪਾ ਦ੍ਰਿਸ਼ਟੀ ਕਰਕੇ ਆਪਣੀ ਸੇਵਾ ਵਿਚ ਲਾਈ ਰੱਖਣ ਅਤੇ ਆਪਣੀ ਸੇਵਾ ਦਾ ਪਿਆਰ ਬਖਸ਼ਣ, ਆਪਣੀ ਸਿੱਖੀ ਬਖਸ਼ਣ, ਆਪਦੇ ਸਰੂਪ ਦਾ ਨਿਸ਼ਠਾ ਬਖਸ਼ਣ, ਇਹ ਸਤਿਗੁਰਾਂ ਅੱਗੇ ਅਰਦਾਸ ਹੈ ਕਿ ਗੁਰੂ ਸਾਹਿਬ ਇਨ੍ਹਾਂ ਦਾ ਸਰੀਰ ਜਿਹੜਾ ਹੈ ਸੇਵਾ ਚ ਮਹਾਰਾਜ ਸਾਹਿਬ ਲਾਈ ਰੱਖਣ। ਗਰੀਬ ਨਿਵਾਜ ਸਾਧ ਸਿੰਘ ਜੀ ਸਤਿਗੁਰੂ ਦੀ ਕਿਰਪਾ ਦਾ ਸਦਕਾ ਆਪਾਂ ਸਾਰੇ ਸੱਚਖੰਡ ਵਿਚ ਅੱਜ ਇਕੱਤਰ ਹੋਏ ਹਾਂ। ਰਾਜੀ ਸਿੰਘ ਇੱਥੇ ਗੁਰਮੁਖ ਪਿਆਰੇ ਕੀਰਤਨ ਹਜ਼ੂਰੀ ਵਿਚ ਰਹਿ ਕੇ ਕਰਦੇ ਹਨ, ਭਾਈ ਜਸਵੰਤ ਸਿੰਘ ਜੀ ਅਤੇ ਪੁਰਾਣੇ ਹਜ਼ੂਰੀ ਸਿੰਘ ਜਿਹੜੇ ਹਨ ਉਹ ਵੀ ਕੀਰਤਨ ਕਰਦੇ ਹਨ ਗੁਰਮੁਖ, ਸਭਨਾਂ ਗੁਰਮੁਖਾਂ ਦਾ ਧੰਨਵਾਦ ਹੈ। ਸਾਰੇ ਮਹਾਰਾਜ ਸਾਹਿਬ ਦੇ ਗ੍ਰੰਥੀ ਸਿੰਘਾਂ ਦਾ, ਪੁਜਾਰੀਆਂ ਸਿੰਘਾਂ ਦਾ, ਝੂਟੀਆਂ ਸਿੰਘਾਂ ਦਾ, ਸਭਨਾਂ ਦਾ ਕਰੋੜਾਂ ਵਾਰੀ ਧੰਨਵਾਦ ਹੈ ਜੋ ਸਤਿਗੁਰਾਂ ਦੀ ਹਜ਼ੂਰੀ ਵਿਚ ਜੋਤਾਂ ਜਗਾਉਂਦੇ ਹਨ ਤੇ ਮਹਾਰਾਜ ਦੇ ਪਿਆਰ ਵਿਚ ਰਹਿੰਦੇ ਹਨ। ਸਾਧ ਸੰਗਤ ਜੀ ਸਭਨਾਂ ਗੁਰਸਿੱਖਾਂ ਦੇ ਅੱਗੇ ਅਰਦਾਸ ਹੈ ਕਿ ਕਿਰਪਾ ਕਰੋ ਸਤਿਗੁਰਾਂ ਦੇ ਚਰਨਾਂ ਨਾਲ ਪਿਆਰ ਸਾਡੇ ਜੀਵਨ ਦਾ ਬਣਿਆ ਰਹੇ, ਗੁਰਸਿੱਖੀ ਜੀਵਨ ਜੀਵੀਏ ਜਿਸ ਕਰਕੇ ਲੋਕ ਸੁਖੀ ਪ੍ਰਲੋਕ ਸਹਿੰਦੇ ਹੋਏ। ਸਾਧ ਸੰਗਤ ਜੀ ਇਹ ਪਰਮ ਪਵਿੱਤਰ ਸ੍ਰੀ ਮੁਖਵਾਕ ਭਗਤ ਬਾਣੀ ਦਾ ਜੋ ਆਇਆ ਹੈ ਗ੍ਰੰਥੀ ਸਿੰਘ ਸਾਹਿਬ ਜੀ ਨੇ ਆਪਾਂ ਨੂੰ ਪਾਠ ਕਰਕੇ ਸੁਣਾਇਆ ਹੈ, ਇਸ ਵਿਚ ਭਗਤ ਧੰਨਾ ਜੀ ਦੇ ਪਵਿੱਤਰ ਸ੍ਰੀ ਮੁਖਵਾਕ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਭਗਤ ਧੰਨੇ ਨੂੰ ਬਖਸ਼ਿਸ਼ ਕੀਤੀ ਹੈ, ਜੇ ਧੰਨੇ ਦੇ ਅਵਤਾਰ ਭਾਈ ਸਾਧ ਸਿੰਘ ਜੀ, ਭਾਈ ਧਰਮ ਸਿੰਘ ਜੀ ਜੋ ਪੰਜਾਂ ਪਿਆਰਿਆਂ ਚੋਂ ਦੂਸਰੇ, ਭਾਈ ਪਹਿਲੇ ਦਇਆ ਸਿੰਘ ਜੀ ਲਹੂ ਦੇ ਅਵਤਾਰ ਹੋਏ ਹਨ, ਦੂਸਰੇ ਭਾਈ ਧਰਮ ਸਿੰਘ ਜੀ ਹਸਨਾਪੁਰ ਦੇ ਜੋ ਭਗਤ ਧੰਨੇ ਜੀ ਦੇ ਅਵਤਾਰ ਹੋਏ ਹਨ, ਜੋ ਗੁਰੂ ਮਹਾਰਾਜ ਸਾਹਿਬ ਦੇ ਨਾਲ ਇੱਥੇ ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਵੀ ਅਠਾਠ ਸੰਮਤ ਤੱਕ ਸਾਧ ਸੰਗਤ ਜੀ ਇੱਥੇ ਉਹਨਾਂ ਨਿਵਾਸ ਕੀਤਾ ਸੀ। ਮਹਾਰਾਜ 65ਵੀਂ ਜੋਤੀ ਜੋਤ ਸਮਾਏ ਹਨ, ਉਹ ਅਠਾਠ ਤੱਕ ਇੱਥੇ ਸਤਿਗੁਰਾਂ ਦੇ ਚਰਨਾਂ ਚ ਸੇਵਾ ਕਰਦੇ ਰਹੇ ਹਨ। ਭਾਈ ਸੰਤੋਖ ਸਿੰਘ ਜੀ ਜਿਹਨਾਂ ਨੂੰ ਇੱਥੋਂ ਦੇ ਤਖ਼ਤ ਦੀ ਸਵੇਤ ਰੱਖਿਆ ਕਿ ਮੇਰੇ ਤੇ ਮਹਾਰਾਜ ਨੇ ਬੜੀ ਛੇਤੀ ਪ੍ਰਸੰਨਤਾ ਕੀਤੀ ਹੈ, ਮੈਨੂੰ ਮਹਾਰਾਜ ਸਾਹਿਬ ਦਰਸ਼ਨ ਦੇ ਦਿੱਤੇ ਹਨ। ਉਸ ਦਿਨ ਜਦੋਂ ਇਹ ਖਿਆਲ ਫੁਰਿਆ ਅੰਤਰੀ ਆਮੀ ਕਿਹਾ ਧੰਨਿਆ ਆਪਣੇ ਜਨਮਾਂ ਵੱਲ ਹੋਈ ਹੈ। ਜਦੋਂ ਭਗਤ ਧੰਨਾ ਜੀ ਨੇ ਵੇਖਿਆ 1100 ਜਨਮ ਪਿੱਛੇ ਕਿਤੇ ਖੂਹ ਚ ਲਮਕਦਾ ਹੈ, ਕਿਤੇ ਪਾਣੀ ਚ ਖੜਾ ਹੈ, ਕਿਤੇ ਜਲ ਧਾਰਾ ਕਰਦਾ ਹੈ, ਕਿਤੇ ਸਾਧ ਸੰਗਤ ਜੀ ਧੂਣੀਆਂ ਪਾ ਰਿਹਾ ਹੈ, ਕਿਤੇ ਬਿਰਸ਼ਾਂ ਨਾਲ ਲਟਕਦਾ ਹੈ, ਕਿਤੇ ਵਰਤ ਰੱਖਦਾ ਹੈ, ਕਿਤੇ ਤਪ ਕਰਦਾ ਹੈ। ਇਹ 1100 ਜਨਮ ਗੁਜ਼ਰ ਗਿਆ ਸੀ ਭਗਤੀ ਕਰਦੇ ਨੂੰ, ਇਸ ਜਨਮ ਵਿਚ ਪਰਮੇਸ਼ਰ ਦੀ ਇਹਨੂੰ ਪ੍ਰਾਪਤੀ ਹੋਣੀ ਸੀ। ਭਾਵੇਂ ਬ੍ਰਾਹਮਣ ਪੱਥਰ ਇੱਕ ਲਪੇਟ ਕੇ ਦੇ ਧੰਨੇ ਨੂੰ ਗੈਨ ਛਡਾਵੇ, ਪੱਥਰ ਲਪੇਟ ਕੇ ਦੇਤਾ ਸੀ ਧੰਨਿਆਂ ਦਾ ਪਿੱਛਾ ਛੁਡਾਇਆ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਭਗਤ ਧੰਨੇ ਦੀ ਜਿਹੜੀ ਪ੍ਰਾਪਤੀ ਸੀ ਪਰਮੇਸ਼ਰ ਦੀ, ਉਸ ਦੀ ਬਾਬਤ ਕਬੀਰ ਜੀ ਨੇ ਕਿਹਾ ਹੈ ਕਿ ਕਦ ਕਬੀਰ ਭਗਤ ਕਰ ਪਾਇਆ ਭੋਲੇ ਭਾ ਮਿਲੇ ਰਗ ਰਾਇਆ। ਇਸ ਕਵਿਤ ਸੁਭਾਅ ਜ਼ਰੂਰ ਸੀ ਧੰਨੇ ਦਾ, ਅਤੇ ਭਗਤੀ ਕਰਕੇ ਹੀ ਪਾਇਆ ਭਗਤ ਧੰਨੇ ਨੇ। ਜੇ ਪੱਥਰ ਦੀ ਪੂਜਾ ਕਰਕੇ ਮਿਲ ਜਾਂਦਾ ਤਾਂ ਬ੍ਰਾਹਮਣ ਜਿਹੜਾ ਪੂਜਦਾ ਸੀ ਦੇਵਤਿਆਂ ਨੂੰ ਉਹਨੂੰ ਵੀ ਮਿਲ ਜਾਣਾ ਚਾਹੀਦਾ ਸੀ। ਇਸ ਕਰਕੇ ਸਾਧ ਸੰਗਤ ਜੀ परमेश्वर की भगती का प्रताप है। इस भगती के प्रताप करके महाराज साहब ने प्रताप किया है धनी ने, जिस वक्त धनी ने महाराज साहब सिख्यात होके हर वक्त दर्शन देने लग गए। एक दिन की गल है साहब सिंह जी, भगत धन्ना जी सौनी के दिन हल बीजे होंगे, इन्हें माता ने कहा कि पुत्र होर सारे लोग कम कर रहे, तू भी कोई सोनी बीज है, थोड़ी वाली खेत है, नहीं क्यों पे है। ये भगत धन्ना जी उस वक्त चलिया साहब सिंह जी सौनी बीजन वास्ते मोड़ से बाजरी जो लगे हुए हैं सिरदे से पन चक्की हुई है। साहब सिंह जी साधुआं की जमात सत्तां दिनां की भुखी मिल गई, जिस वक्त सत्तां दिनां की भुखी जमात मिली उन्होंने कहा महाराज असीं भुखे हां कोई दिओ सानू, इन्हें कहा महाराज मेरे कोल मोठ ते बाजरी है होर कुछ नहीं। कहिंदे चंगा इहो दिओ, तुंबे भर दिते इन उस कच्चे दाणिया दे, उन्होंने लिजा के सारे आल के खाधे। वह साहब सिंह जी भगत धन्ने ने कहा भी लोग क्यों ना कह इन कोई बीजिया नहीं। उस वक्त साहब सिंह रोड से कंकड़ियां कट्ठे कर ले भगत धन्ने ने, कोर दे बीजी झूंगा बंद करके उन्हें रोड़ा ठिकड़िया के ताई बगाउन लग गया, रोड बड़े खड़कते है। उस वे लोग कहते धन्या कि तेरा कागजी पोर है, कहते हां भाई मेरा कागजी पोर है, क्यों कह के रोड ठिकड़िया जिन्हें सी सारे पोर सौनी साहब सिंह जी सौनी के बिरले बिरले सियाल कड के इसन बीज दिते। जिस वक्त बीज दिते परमेश्वर की ऐसी नियत हुई और साहब सिंह तूंबिया दिया बेलां हरिया हो गई, खेत तूंबिया दिया बेलां जिस वक्त हरिया हुई धन्ने ने कहा सारा पानी पीण तूंबे दे रहा करा गे, इसे कुली पा के बैठ जाने। धन्ना भगत कुली पा के बैठ गया, जो कुली पा के बैठ गया वह वल्लां पक गई, तूंबे उन्होंने पक गए। इस तरह बैठे हुए भजन करदे आ, एक दिन कुली च पक गई बंदगी कर रहे है, कोई सरदार घोड़ी दे चढ़िया आउंदा सी, उस घोड़ी दे मगर बछेरी सी, वह बछेरी हरे वाली जोश से खेत च आ वड़ी। जिस वे खेत च आ वड़ी तो उस वक्त साहब सिंह जी हरिया बेलां तूंबिया दी कौड़ियां उसन की खानियां सी, उस बछेरी ने जो हरियाई वेखा तो उसके भगत धन्ना बाहर कुली तो निकल के देखने लगा, तो बछेरी सी वह भज के घोड़ी ना रल लगी, कई तूंबिया तो उसके पैर रखे गए। तूंबिया के पैर रखन तो की वेखा धन्ने ने, जिवें तूंबे साधां दे मोठा ने बाजू में भरे सी उन्हें ढेर लगे पे हर एक तूंबे लेना, उस वे ढेर लगे वेखे भगत धन्ने ने उस वे मन न उपदेश दिता कि मना तू की समझना भी परमेश्वर कोई रोजी नहीं दिंदा, वो तो सैल पत्थर में जन्म तो पाए ती का कर धरिया, जन्म पिता लोग सुधवंता कोई ने किसकी धरिया, उस परमेश्वर का शुक्र कर। उस वे शब्द वाहिगुरु से भरोसा देने वास्ते साहब सिंह जी भगत धन्ना जी ने उच्चारण किया जो हम श्री मुखवाक ग्रंथ साहब जी ने आप वाक सुनाया है।
हरे चित चेतस सीधा दयाल दामोदर,
हरे चित हे मेरे चित चितवनी करने वाले हर वक्त चितवनी की प्यारी ना है, कदे परमेश्वर के चिंतन च भी जुड़िया कर, जे उस नूं चेते करें तो चेतन का स्वरूप हो जावे, तेरे सारे वकार मिटियां, सारे तेरे संस्कार धोते जान, अते तू जे हउमे दे वकार छुट जावे तू ब्रह्म दा रूप ही हो जावे। हउमे दे वकारां करके चंचल चित होया फिरदा है, ए मेरे चित रे चित
दयाल दामोदर,
अरे मेरे हे चित चित सकीना दयाल दामोदर, जो दया दा घर है परमेश्वर अते दामोदर जो प्रेम रूपी रस्सी दे नाल अपने आप नूं पेट नूं मना लैंदा है। जिस वक्त कृष्ण भगवान जी साहब सिंह जी बच्चों के नाल खेलते सन, उस दिन एक दिन माता ने बाहरी चंचलता करदे करके एक रस्सियां कठियां कर लियां, सारियां गोकल दियां रस्सियां कठियां करके उखल दे नाल बन दिता, ऊखल के नाल बनने करके कृष्ण जी ने ज्यो मुड़िए जिम्मे न्याणे धोंदे है ओ ऊखल नोया, धोंदे धोंदे एक दो बिरछ दुरुख सन अर्जुन जी ना जुमलार्जुन सन, उन्होंने बिरछा के विचार भी आप लंघ गया, जोर के नाल जिस वक्त खिंचया ਉਹ ਦ੍ਰਿਸ਼ ਜਣਾ ਤੋਂ ਪੱਟਿਆ ਗਿਆ ਜੋ ਦ੍ਰਿਸ਼ ਸੀ ਜੋ ਪੱਟਿਆ ਗਿਆ ਉਹਦੇ ਚ ਨਲ ਤੇ ਕੁੰਬਰ ਜਿਹੜੇ ਕਲ ਸਿੰਘ ਜੀ ਕੁਮੇਰ ਭੰਡਾਰੀ ਦੇ ਪੁੱਤਰ ਸਨ ਉਹ ਦੋਵੇਂ ਨਿਕਲ ਆਏ ਕ੍ਰਿਸ਼ਨ ਜੀ ਦੇ ਚਰਨਾਂ ਦੇ ਨਮਸਕਾਰ ਕੀਤੀ ਕਿ ਮਹਾਰਾਜ ਸਾਤੋਂ ਗਲਤੀ ਹੋ ਗਈ ਸੀ ਅਸੀਂ ਇੱਕ ਦਿਨ ਨੰਗੇ ਹੀ ਇਸ਼ਨਾਨ ਕਰਦੇ ਸੀ ਨੰਗੇ ਇਸ਼ਨਾਨ ਕਰਦੇ ਨੂੰ ਨਾਰਦ ਮੁਨੀ ਨੇ ਕਾ ਕੇ ਕਿਹਾ ਜਲ ਚ ਨੰਗੇ ਨਹੀਂ ਨਹਾਈਦਾ ਵਸਤਰ ਪਹਿਨ ਕੇ ਨਹਾਉਣਾ ਚਾਹੀਦਾ ਹੈ ਅਸੀਂ ਉਹਦੇ ਵੱਲ ਨੂੰ ਲਘੂ ਸ਼ੰਕਾ ਕਰਨ ਲੱਗ ਗਏ ਜਿਵੇਂ ਨਿਆਣਿਆਂ ਦਾ ਸੁਭਾਅ ਹੁੰਦਾ ਤੇ ਹੁਣ ਖਰਾਬ ਦੇ ਪੈ ਜਾ ਤੇ ਜ਼ਰੂਰਤ ਦੁਸ਼ਮਣੋ ਉਹ ਖਰਾਬ ਦੇਣੇ ਕਰਕੇ ਅਸੀਂ ਉਹ ਜੁਮਲਾ ਅਰਜੁਨ ਦੋ ਜ਼ਰੂਰਤ ਦ੍ਰਿਸ਼ ਬਣੇ ਹੋਏ ਸੀ ਉਹ ਖਰਾਬ ਅੱਜ ਕ੍ਰਿਸ਼ਨ ਭਗਵਾਨ ਜੀ ਨੇ ਇਹ ਉਖਲ ਨੂੰ ਖਿਜਦਿਆਂ ਖਿਜਦਿਆਂ ਆ ਕੇ ਇਹ ਦ੍ਰਿਸ਼ਾਂ ਨੂੰ ਜੜਾਂ ਤੋਂ ਪੱਟ ਕੇ ਇਹ ਅੱਜ ਸਾਡੀ ਕਲਿਆਣ ਕੀਤੀ ਉਹ ਖਰਾਬ ਨਾਮ ਦੇ ਤੋਂ ਸਾਨੂੰ ਬਚਾਇਆ ਹੈ ਹੁਣ ਅਸੀਂ ਆਪਣੀ ਪਦਵੀ ਤੇ ਨਲ ਤੇ ਕੁੰਬਰ ਜਿਹੜੇ ਹਾਂ ਉਸੇ ਕੁਮੇਰ ਦੇ ਪੁੱਤਰ ਹੈ ਉੱਥੇ ਪਦਵੀ ਤੇ ਜਾ ਕੇ ਟਿਕਾਂਗੇ ਇਸ ਪ੍ਰਕਾਰ ਕ੍ਰਿਸ਼ਨ ਜੀ ਦਾ ਜਸ ਕਰਦੇ ਹੋਏ ਪਹੁੰਚ ਗਏ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਦਮੋਦਰ ਨਾਮ ਇਹ ਭਗਵਾਨ ਦਾ ਪਿਆ ਹੈ ਤੋ ਭਗਤ ਜੀ ਕਹਿੰਦੇ ਹਨ
ਹਰੇ ਚਿਤ ਚੇਤ ਸੁਖੀਨਾ ਦਇਆਲ ਦਮੋਦਰ
ਇਹ ਮੇਰੇ ਚਿਤ ਚੇਤ ਚੇਤੇ ਕਿਉਂ ਨਹੀਂ ਕਰਦਾ ਹੈ ਜੋ ਦਇਆ ਦਾ ਘਰ ਹੈ ਤੇ ਦਮੋਦਰ ਦਾਮ ਰੱਸੀ ਦੇ ਨਾਲ ਉਧਰ ਨੂੰ ਆਪਣੇ ਨੂੰ ਬੁਲਾ ਲੈਂਦਾ ਜਿਹੜਾ ਪ੍ਰੇਮ ਦੇ ਨਾਲ ਸਾਧ ਸੰਗਤ ਜੀ ਪ੍ਰੇਮ ਦੇ ਵਸ ਅੰਤਰਯਾਮੀ ਹੋ ਕਰਕੇ ਜਿਹੜੇ ਨਹੀਂ ਕੰਮ ਕਰਨੇ ਉਹ ਵੀ ਆਪਦੇ ਭਗਤਾਂ ਦੇ ਵਸ ਹੋ ਕੇ ਸੱਚੇ ਪਾਤਸ਼ਾਹ ਕਰ ਦਿੰਦੇ ਹੈ ਕਲਗੀ ਧਰ ਸੱਚੇ ਪਾਤਸ਼ਾਹ ਗਰੀਬ ਨੂੰ ਆਪ ਦਸੋ ਸਰੂਪ ਵਿੱਚ ਜਦੋਂ ਆਪ ਜਗਦੀ ਨੂੰ ਤਾਰਨ ਵਾਸਤੇ ਸੰਸਾਰ ਦੇ ਵਿੱਚ ਸੱਚੇ ਪਾਤਸ਼ਾਹ ਉਹਦਾ ਸਾਖਾਤ ਸਰੂਪ ਵਿਦਮਾਨ ਕੀਤਾ ਹੋਇਆ ਸੀ ਉਸ ਵੇਲੇ ਇੱਕ ਦਿਨ ਦੀ ਗੱਲ ਹੈ ਸਾਧ ਸੰਗਤ ਜੀ ਆਲਮੀ ਕਾਸਮ ਦੇਵ ਦੀ ਇੱਕ ਭੱਟੀ ਦੀ ਕਬਰ ਸੀ ਉਸ ਵੱਲ ਨੂੰ ਤੀਰ ਝੁਕਾ ਕੇ ਜਿਸ ਵੱਲ ਚੱਕਿਆ ਤੇ ਸਿੰਘਾਂ ਨੇ ਕਿਹਾ ਮਹਾਰਾਜ ਇਹ ਕਾਸਮ ਦੇਵ ਭੱਟੀ ਦੀ ਕਬਰ ਹੈ ਇਹਦੇ ਵੱਲ ਕਿਉਂ ਆਪਨੇ ਤੀਰ ਝੁਕਾਇਆ ਹੈ ਮਹਾਰਾਜ ਸਾਹਿਬ ਕਹਿਣ ਲੱਗੇ ਠੀਕ ਹੈ ਖਾਲਸਾ ਜੀ ਤੁਸੀਂ ਬੜੇ ਸਾਵਧਾਨ ਹੋ ਗਏ ਹੋ ਲਾਓ ਤਨਖਾਹ ਸਾਨੂੰ ਉਸ ਵੇਲੇ ਸਤਿਗੁਰੂ ਜੀ ਖੜੇ ਹੋ ਗਏ ਇਸੇ ਪ੍ਰਕਾਰ ਦਾਦੂ ਦੁਆਰੇ ਜਦੋਂ ਸਤਿਗੁਰੂ ਜੀ ਗਏ ਹੈ ਨਾਰਾਇਣਪੁਰੀ ਵਿੱਚ ਉੱਥੇ ਮਹਾਰਾਜ ਸਾਹਿਬ ਜੀ ਨੇ ਸੁਖਮਨੀ ਸਾਹਿਬ ਦਾ ਪਾਠ ਕਰਦਿਆਂ ਹੋਇਆ ਭੋਗ ਪਾ ਕਰਕੇ ਤੀਰ ਝੁਕਾ ਕੇ ਸਿਰ ਨੂੰ ਲਾਇਆ ਤੇ ਉਸ ਵੇਲੇ ਸਿੰਘਾਂ ਨੇ ਕਿਹਾ ਕਿ ਮਹਾਰਾਜ ਦਾਦੂ ਦੁਆਰੇ ਨਮਸਕਾਰ ਕਿਉਂ ਕੀਤੀ ਹੈ ਆਪ ਜੀ ਦਾ ਹੁਕਮ ਹੈ ਕਿ ਗੌਰ ਮਰੀ ਮਟ ਭੂਲ ਨਾ ਮਾਨੇ ਆਪ ਜੀ ਨੇ ਉਹ ਕਿਉਂ ਕੀਤਾ ਹੈ ਹਜ਼ੂਰ ਨੇ ਕਿਹਾ ਖਾਲਸਾ ਜੀ ਬੱਚੇ ਗੁਪਤ ਰੱਖਿਆ ਕਿ ਅਸੀਂ ਸੁਖਮਨੀ ਸਾਹਿਬ ਦਾ ਭੋਗ ਪਾਇਆ ਸੀ ਨਹੀਂ ਕਹਿਣ ਲੱਗੇ ਭਾਈ ਖਾਲਸਾ ਤੁਹਾਨੂੰ ਦੇਖਦੇ ਸੀ ਸਾਵਧਾਨ ਹੋ ਗਏ ਕਿ ਨਹੀਂ ਜੋ ਤੁਹਾਡੀ ਮਰਜ਼ੀ ਹੈ ਲਾਓ ਤਨਖਾਹ ਇੱਕ ਸਿੰਘ ਕਹਿੰਦਾ ਮਹਾਰਾਜ 5000 ਤਨਖਾਹ ਤੁਹਾਨੂੰ ਲਾਉਣੀ ਚਾਹੀਦੀ ਹੈ ਦੂਆ ਕਹਿਣ ਲੱਗਾ 500 ਲਾਉਣੀ ਚਾਹੀਦੀ ਹੈ ਤੀਜੇ ਨੂੰ ਕਿਹਾ 125 ਲਾਉਣੀ ਚਾਹੀਦੀ ਹੈ ਚੌਥਾ 25 ਤੇ ਆ ਗਿਆ ਹਜ਼ੂਰ ਕਹਿਣ ਲੱਗੇ ਨਹੀਂ ਜਿਹੜੇ ਪਹਿਲਾਂ ਮੁੱਖੋਂ ਨਿਕਲਿਆ ਨਾ ਬਚਨ ਦੇਵਾਂਗੇ ਓਨਾ ਹੀ ਅਸੀਂ
ਪਰ ਉਹਨਾਂ
ਦੀ ਬੱਤੀ ਵਾਹਿਗੁਰੂ ਦੀ ਲੇਵ ਚ ਲਾਗੀ ਹੈ ਉਲਟ ਕੇ ਸਨਮੁਖ ਹੋ ਗਏ ਹੈ ਉਹਨਾਂ ਨਵੀਆਂ ਵਿਧੀਆਂ ਪ੍ਰਾਪਤ ਹੋਈਆਂ ਹੈ ਅਸਨ ਬਸਨ ਕੋ ਕਣਕ ਪੋਣ ਹਰ ਤਰ੍ਹਾਂ ਦੇ ਅੰਨ ਪ੍ਰਾਪਤ ਹੋਣੇ ਬਸ ਹਰੇਕ ਪ੍ਰਕਾਰ ਦੇ ਪ੍ਰਾਪਤ ਹੋਣੇ ਜ਼ਮੀਨਾਂ ਹੋਣੀਆਂ ਸੋਨਾ ਹੋਣਾ ਇਸੇ ਪ੍ਰਕਾਰ ਅਸਨ ਬਸਨ ਕੋ ਕਣਕ ਹੋਣ ਦਾਸੀ ਦਾਸ ਗੁਲਾਮ ਦਾਸ ਦਾਸੀਆਂ ਹੋਣੇ ਗੁਲਾਮ ਨੌਕਰ ਹੋਣੇ ਰਸਵਾਹੇ ਰਸ ਸਵਾਰੀਆਂ ਆਕੇ ਹੋਣੀ ਅਤੇ ਹੰਡਵਾਏ ਪਾਲਕੀਆਂ ਹੋਣੀਆਂ ਜੇ ਨੌ ਨਿਧ ਕੇ ਨਾਮ ਇਹ ਨੌ ਨਿਧੀਆਂ ਸਾਰੀਆਂ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਇਸੇ ਪ੍ਰਕਾਰ ਨੌ ਨਿਧੀਆਂ ਸੰਸਕ੍ਰਿਤ ਦੇ ਪੁਸਤਕਾਂ ਚ ਹੋਰ ਲਿਖੀਆਂ ਹਨ ਉਹ ਹੈ ਪਦਮ ਪੋਤੇ ਤੱਕ ਧਰ ਨਾ ਮੁੱਕਣਾ ਤੇ ਮਹਾਂ ਪਦਮ ਪੜੋਤੇ ਤੱਕ ਧਨ ਰਹਿਣਾ ਤੇ ਇਸੇ ਪ੍ਰਕਾਰ ਸਾਧ ਸਿੰਘ ਨੀਲ ਅੱਠ ਪੀੜੀਆਂ ਤੱਕ ਧਨ ਰਹਿਣਾ ਇਸੇ ਪ੍ਰਕਾਰ ਅਤੇ ਸੰਖ ਸਰ ਸਿੰਘ ਜੀ ਸੰਖਾਂ ਦੀ ਗਿਣਤੀ ਧਨ ਪ੍ਰਾਪਤ ਹੋ ਜਾਣ ਅਤੇ ਇਸ ਪ੍ਰਕਾਰ ਕੁੰਡ ਕਿਵੇਂ ਦੇ ਵਪਾਰ ਕਰਨ ਵਾਲੇ ਹੋ ਜਾਣ ਇਸ ਪ੍ਰਕਾਰ ਸਰ ਸਿੰਘ ਜੀ ਇਹ ਨੌ ਨਿਧੀਆਂ ਹਨ ਇਹ ਉਹਨਾਂ ਦੇ ਤਾਂ ਪ੍ਰਾਪਤ ਹੋ ਜਾਂਦੀਆਂ ਹਨ
ਲਾਭ ਨਿਧ ਖਰਚੇ ਉਹ ਖਾਓ
ਨੌ ਨਿਧੀਆਂ ਨੂੰ ਖਰਚੋ ਤੇ ਖਾਓ ਵਰਤੋ ਹੋਰਨਾਂ ਨੂੰ ਆਮ ਖਾਸ ਨੂੰ ਦਿਓ ਧਾਰਨ
ਕਰੋ
ਵਰਗੇ ਬਰੀਕ ਬਣ ਕੇ ਜਿੱਥੇ ਜਾਣਾ ਚਾਹੇ ਜਾਏ ਰਹਿਣਾ ਤੇ ਅਣਮਾ ਮਹਿਮਾ ਧਰਤੀ ਵਰਗੇ ਤਾਰੇ ਹੋ ਜਾਣਾ ਜਿਵੇਂ ਧਰਤੀ ਨੂੰ ਹਿਲਦੀ ਆ ਹਿਲਣਾ ਤੇ ਗਰਮਾ ਭਾਰੀ ਹੋ ਜਾਣਾ ਜਿਵੇਂ ਅੰਗ ਦੀ ਲੱਤ ਰਾਵਣ ਦੀ ਸਭਾ ਚ ਪਸਾਰ ਕੇ ਖੜ ਗਿਆ ਸੀ। ਉਹ ਚੱਕੀ ਨਹੀਂ ਸੀ ਗਈ ਕਿਸੇ ਤੋਂ। ਜਦੋਂ ਰਾਵਣ ਚੱਕਣ ਲੱਗਾ ਉਹ ਕਹਿੰਦਾ ਰਾਮ ਚੰਦਰ ਦੇ ਪੈਰੀ ਪੈ, ਮੇਰੇ ਕਿਉਂ ਪੈਰੀ ਪੈਣਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਉਹਦਾ ਨਾਮ ਗਰਮਾ ਹੈ, ਭਾਰੀ ਹੋ ਜਾਣਾ। ਇਸੇ ਪ੍ਰਕਾਰ ਸਾਹਿਬ ਸਿੰਘ ਕਰੂਰਮਾ ਹੈ, ਸਿੱਧੀ ਖਟੁਰਮੀਆਂ ਜਿਹੜੀਆਂ ਹਨ ਅਨੂਰਮੀ ਉਹਨਾਂ ਤੇ ਰਹਿਤ ਹੋ ਜਾਣਾ। ਕੋਖੋ ਤੇ ਆਲ ਸਾਧਕ ਨਾ ਚੀਜ਼ਾਂ ਰਹਿਣੀਆਂ। ਇਸੇ ਪ੍ਰਕਾਰ ਸਾਹਿਬ ਸਿੰਘ ਜੀ ਪਰ ਕਾਮ ਪਰਾਏ ਕਾਮਨਾ ਪਰਿਸ਼ੇਸ਼ ਕਰਕੇ ਪੂਰੀਆਂ ਕਰ ਲੈਣੀਆਂ। ਇਸੇ ਪ੍ਰਕਾਰ ਦੀਆਂ ਮੁੱਖਾਂ ਨੇ ਤੇ ਦਸ ਹੋਰ ਗੌਣ ਯੋਗਾ ਅਭਿਆਸ ਪ੍ਰਾਪਤ ਯੋਗਾ ਅਭਿਆਸ ਜਨ ਗੌਣ ਤੇ ਮੁੱਖ ਸ਼ਕਤੀ ਦਾ ਨਾਂ ਅਠਾਰਾਂ ਸਿੱਧੀਆਂ। ਅੱਠ ਮੁੱਖ ਦਸ ਗੌਣ ਹਨ। ਦੂਰ ਦੇਸ਼ ਤੋਂ ਦੇਵਤਿਆਂ ਨੂੰ ਦਰਸ਼ਨ ਕਰ ਲੈਣੇ, ਦੂਰੋਂ ਗੱਲਾਂ ਸੁਣ ਲੈਣੀਆਂ ਬਿਨਾਂ ਰੇਡੀਓ ਤੋਂ। ਇਸ ਪ੍ਰਕਾਰ ਦੇ ਦੂਰ ਦਰਸ਼ਨ ਦੂਰ ਸਰਵਣ ਪਰ ਕਾਂ ਪ੍ਰੇਸ ਕਰਾਈ ਦੇ ਵੀ ਪ੍ਰੇਤ ਲੜ ਜਾਂਦੇ ਹੈ। ਚਾਹੁਣਾ ਤਾਂ ਕਿਸੇ ਵੀ ਦੇਸ਼ ਜਿਵੇਂ ਮੁਰਗੇ ਦੇ ਸਿੰਦਰ ਨਾਥ ਜਾ ਵੜਿਆ ਸੀ ਰਾਜੇ ਅਮਰੂ ਦੇ, ਐ ਦੇਸ਼ ਪ੍ਰਵੇਸ਼ ਹੋ ਜਾਣਾ। ਇਸ ਪ੍ਰਕਾਰ ਸਾਹਿਬ ਸਿੰਘ ਜੀ ਇਸੇ ਪ੍ਰਕਾਰ ਅਪਰ ਚੱਲ ਗਿਆ ਸੀ, ਜਿੱਥੇ ਜਾ ਚਾਹੁਣਾ ਸੰਕਲਪ ਨਾਲ ਚਲੇ ਜਾਣਾ। ਦੇਸ਼ ਸਮੇਤ ਇਹ ਅਠਾਰਾਂ ਸਿੱਧੀਆਂ ਹਨ।
ਅਠਾਰਾਂ
ਸਿੱਧੀਆਂ ਉਹਨਾਂ ਦੇ ਪਿੱਛੇ ਲੱਗੀਆਂ ਫਿਰਦੀਆਂ ਹਨ।
ਰਾਮ ਕਲੀ ਕਰ ਦੂਜਾ ਪਾਣੀ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਧ ਚ ਬੰਧਨ ਪਾਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਾਹਿਬ ਕਬੀਰ ਜੀ ਦੀ ਬਾਣੀ ਹੋਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਲਿਖਾ ਰਹੇ ਹਨ। ਰਾਮ ਕਲੀ ਚ ਦੂਜੇ ਘਰ ਵਿੱਚ ਉਚਾਰਨ ਕਰਦੇ ਹਨ। ਬਾਣੀ ਸਾਹਿਬ ਕਬੀਰ ਜੀ ਦੀ ਤਦਰੂਪ ਪਰਮੇਸ਼ਵਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਆਦਿ ਵਿੱਚ ਮੰਗਲ ਕਰਕੇ ਬਾਣੀ ਆਰੰਭ ਕਰਦੇ ਹਨ।
ਬੰਧ ਚ ਬੰਧਨ ਪਾਇਆ
ਅਗਲੀਆਂ ਤੁਕਾਂ ਕਰ ਕਰਤਾ ਉਤਰ ਸਤਾਰਨ ਕਹਿ ਕਬੀਰਾ ਸਾਰਨ ਕਰ ਕਰਤਾ ਮੁਕਤਾ ਗੁਰ ਅਮਲ ਬੁਝਾਇਆ। ਜੋ ਗੁਰੂ ਯੋਗਾ ਆਨੰਦ ਦੇ ਮਾਹਰ ਹਨ, ਜਿਨ੍ਹਾਂ ਨੂੰ ਯੋਗ ਅਭਿਆਸ ਕਰਕੇ ਛੇ ਚੱਕਰ ਮੁਕਤ ਹੋਏ ਖੁੱਲੇ ਹੋਏ ਹਨ, ਛਿਆਂ ਚੱਕਰਾਂ ਦੁਆਰਾ ਮੂਲਾਧਾਰ ਚੱਕਰ ਵਿੱਚ ਗਣੇਸ਼ ਦਾ ਵਾਸਾ ਹੈ ਅਤੇ ਦੂਸਰੇ ਇਸ ਤੋਂ ਉਧਾਰ ਅਸ਼ਟਾਂਗ ਚੱਕਰ ਵਿੱਚ ਬ੍ਰਹਮਾ ਜੀ ਦਾ ਵਾਸਾ ਹੈ, ਮਣੀਪੁਰ ਚੱਕਰ ਵਿੱਚ ਵਿਸ਼ਨੂੰ ਜੀ ਦਾ ਵਾਸਾ ਹੈ, ਅਨਾਹਤ ਚੱਕਰ ਵਿੱਚ ਸ਼ਿਵਾ ਦਾ ਵਾਸਾ ਹੈ ਅਤੇ ਸੁਧ ਚੱਕਰ ਵਿੱਚ ਜੀਵ ਦਾ ਵਾਸਾ ਹੈ, ਆਗਿਆ ਚੱਕਰ ਵਿੱਚ ਗੁਰਾਂ ਦਾ ਵਾਸਾ ਹੈ। ਇਹ ਛੇ ਚੱਕਰਾਂ ਦੁਆਰਾ ਪੰਜਵਾਂ ਨਾੜੀ ਦੁਆਰਾ ਜਿਨ੍ਹਾਂ ਨੂੰ ਦਸਵੇਂ ਦੁਆਰ ਪ੍ਰਾਣ ਚੜਾਉਣ ਦੀ ਜਾਂਚ ਹੈ, ਐਸੇ ਜੋ ਯੋਗਾ ਅਭਿਆਸੀ ਗੁਰੂ ਹਨ ਮੁਕਤਾ ਗੁਰ ਅਮਲ ਬੁਝਾਇਆ। ਮੁਕਤੇ ਜੋ ਜਿਨ੍ਹਾਂ ਦੇ ਛੇ ਚੱਕਰ ਖੁੱਲੇ ਹੋਏ ਹਨ, ਐਸੇ ਸਰੀਰ ਦੇ ਜਲੰਧਰ ਬੰਦ ਅਤੇ ਮੂਲ ਬੰਦ ਆਦਿਕ ਜਿਨ੍ਹਾਂ ਦੇ ਮੁਕਤ ਛੁੱਟੇ ਹੋਏ ਹਨ, ਉਹਨਾਂ ਨੂੰ ਅਮਲ ਦਸਵੇਂ ਦੁਆਰ ਵਿੱਚ ਪ੍ਰਾਣਾਯਾਮ ਕਰਕੇ ਅਮਲ ਪਾਉਣ ਨੂੰ ਚੜਾਉਣ ਦੀ ਜਾਂਚ ਨੂੰ ਜਿਨ੍ਹਾਂ ਨੂੰ ਬੁਝਾਇਆ ਹੈ, ਇਸ ਪ੍ਰਕਾਰ ਕਰ ਕਰਦਾ ਉੱਤਰ ਸਪਾਰਨ। ਜੋ ਯੋਗਾ ਅਭਿਆਸੀ ਪੁਰਖ ਗੁਰਾਂ ਦੇ ਦੱਸੇ ਹੋਏ ਉਪਦੇਸ਼ ਦੁਆਰਾ ਉਪਦੇਸ਼ ਉਸ ਅਭਿਆਸ ਨੂੰ ਕਰਦਾ ਹੈ ਪ੍ਰਾਣਾਯਾਮ ਦੇ ਨੂੰ, ਉਹ ਇਸ ਪ੍ਰਕਾਰ ਸੰਸਾਰ ਤੋਂ ਪਾਰ ਉਤਰ ਜਾਂਦਾ ਹੈ। ਕਹਿ ਕਬੀਰਾ ਸਾਰਨ, ਕਬੀਰ ਸਾਹਿਬ ਜੀ ਕਹਿੰਦੇ ਹਨ ਇਹ ਯੋਗ ਦਾ ਸਾਰ ਅਸੀਂ ਦੱਸਿਆ ਹੈ। ਇਸ ਪ੍ਰਕਾਰ ਉਲਟੀ ਦੇ ਸਖਤ ਸਹਾਰਨ, ਪੈਸੀ ਦੇ ਗਗਨ ਮਝਾਰਨ, ਬੇਦੀ ਦੇ ਚੱਕਰ ਭੁਜੰਗਾ, ਘੇਟੀ ਦੇ ਰਾਜ ਨਸੰਗਾ, ਇਸ ਨੂੰ ਆਦ ਤੋਂ ਹੁਣ ਸ਼ੁਰੂ ਕਰੋ।
ਬੰਧ ਚ ਬੰਧਨ ਪਾਇਆ,
ਕਹਿੰਦੇ ਹਨ ਬੰਧ ਚ ਬੰਧਨ ਪਾਇਆ, ਮੁਕਤੇ ਗੁਰ ਅਮਲ ਬੁਝਾਇਆ। ਜਿਨ੍ਹਾਂ ਨੂੰ ਮੁਕਤ ਗੁਰੂ ਨੇ ਯੋਗਾ ਅਭਿਆਸ ਕਰਕੇ ਜੋ ਛੁੱਟੇ ਹੋਏ ਹਨ ਬੰਧਨਾਂ ਤੋਂ, ਉਹਨਾਂ ਨੂੰ ਅਨਲ ਸਾਸਾਂ ਨਾਲ ਚੜਾਉਣਾ ਪ੍ਰਾਣਾਯਾਮ ਦੁਆਰਾ ਓਮਕਾਰ ਸ਼ਬਦ ਉਚਾਰਦਿਆਂ ਹੋਇਆਂ ਬਾਰਾਂ ਵਾਰੀ ਉਚਾਰਦਿਆਂ ਹੋਇਆਂ ਪ੍ਰਾਣਾਂ ਨੂੰ ਚੜਾਉਣਾ ਅਤੇ ਬਾਰਾਂ ਵਾਰੀ ਉਚਾਰਦਿਆਂ ਹੋਇਆਂ ਠਹਿਰਾਉਣਾ ਬਾਰਾਂ ਵਾਰੀ ਉਚਾਰਦਿਆਂ ਹੋਇਆਂ ਉਤਾਰਨਾ ਇਹ ਕਨਿਸ਼ਠ ਪ੍ਰਾਣਾਯਾਮ ਹੈ ਅਤੇ ਸੋਲਾਂ ਵਾਰੀ ਉਚਾਰਦਿਆਂ ਹੋਇਆਂ ਚੜਾਉਣਾ ਚੌਵੀ ਵਾਰ ਠਹਿਰਾਉਣਾ ਬੱਤੀ ਵਾਰ ਉਤਾਰਨਾ ਇਹ ਮੱਧਮ ਹੈ ਬੱਤੀ ਵਾਰ ਚੜਾਉਣਾ ਤੇ ਚੌਂਹਠ ਵਾਰ ਠਹਿਰਾਉਣਾ ਤੇ ਚੌਂਹਠ ਵਾਰੀ ਉਤਾਰਨਾ ਇਹ ਉੱਤਮ ਅਭਿਆਸ ਹੈ ਇਸ ਪ੍ਰਕਾਰ ਹੈ ਮੁਕਤੇ ਜਿਨ੍ਹਾਂ ਜਿਹੜੇ ਪ੍ਰਾਣਾਯਾਮ ਕਰਕੇ ਚੱਕਰਾਂ ਦੇ ਬੰਧਨਾਂ ਤੋਂ ਛੁੱਟੇ ਹੋਏ ਗੁਰੂ ਹੈ ਉਹਨਾਂ ਨੂੰ ਜਿਨ੍ਹਾਂ ਨੇ ਇਹ ਅਨਲ ਸਾਧ ਸੰਗਤ ਜੀ ਪੌਣ ਪ੍ਰਾਣਾਯਾਮ ਦਾ ਚੜਾਉਣਾ ਉਤਰਾਉਣਾ ਬੁਝਾਤਾ ਸਮਝਾਤਾ ਹੈ
ਬੰਧ ਬੰਧ ਚ ਬੰਧਨ ਪਾਇਆ
ਬੰਧ ਜੋ ਹੈ ਮੂਲ ਬੰਧ ਪਹਿਲਾਂ ਅਪਾਹਨ ਬਾਜੀ ਜਿਸ ਦੁਆਰਾ ਨਿਕਲਦੀ ਹੈ ਉਹਦੇ ਤਾਈ ਮੂਲ ਬੰਧ ਦੁਆਰਾ ਏਡੀ ਲਾ ਕਰਕੇ ਖੱਬੀ ਮੂਲ ਬੰਧ ਦੇ ਤਾਈ ਬੰਨਣਾ ਕੀਤਾ ਕਿ ਅਪਾਹਨ ਬਾਜੂ ਮੂਲ ਦੁਆਰੇ ਥਾਈ ਨਾ ਨਿਕਲੇ ਇਹ ਪਣਾ ਬੰਧਨ ਜਲੰਧਰ ਬੰਧ ਉਹਨਾਂ ਕੀਤਾ ਕਿ ਜਿਸ ਰਸਤੇ ਬ੍ਰਹਮਚਰਜ ਕਾਇਮ ਰਵੇ ਤੇ ਧਾਤੂ ਜਿਹੜੀ ਹੈ ਉਹ ਮਸਤਕ ਵਿੱਚ ਜਾ ਕੇ ਟਿਕ ਰਵੇ ਇਸ ਪ੍ਰਕਾਰ ਮੂਲ ਬੰਧ ਤੇ ਜਲੰਧਰ ਬੰਧ ਪਾਉਣਾ ਕੀਤਾ ਚੇ ਪੁਨ
ਮਮਤਾ ਗੁਰ ਅਨਲ ਬੁਝਾਇਆ
ਛੇ ਚੱਕਰਾਂ ਤੋਂ ਜਿਹੜੇ ਛੁੱਟੇ ਹੋਏ ਆ ਕੈਦ ਤੋਂ ਉਹਨਾਂ ਜੋਗੀ ਗੁਰਾਂ ਅਨਲ ਪ੍ਰਾਣਾਯਾਮ ਅਨਲ ਨਾ ਪਾਉਣ ਦਾ ਹੈ ਪਾਉਣ ਦਾ ਚੜਾਉਣਾ ਪਾਉਣਾ ਠਹਿਰਾਉਣਾ ਇਹ ਬੁਝਾਤਾ ਸਮਝਾਤਾ ਹੈ
ਜਬ ਨੱਥ ਸਿੱਖ ਇਹ ਮਨ ਕੀਨਾ
ਇਸ ਮਨ ਨੂੰ ਨੱਖ ਈੜਾ ਦੁਆਰਾ ਸਿੱਖ ਚੋਟੀ ਪਿੰਗਲਾ ਦੁਆਰਾ ਨੌ ਤੋਂ ਲਾ ਕੇ ਸਿਰ ਦੀ ਚੋਟੀ ਤੱਕ ਪ੍ਰਾਣਾਯਾਮ ਦੁਆਰਾ ਈੜਾ ਦੁਆਰਾ ਚੰਦਰਮਾ ਦੀ ਸੁਰ ਦੁਆਰਾ ਜੋ ਠੰਡ ਪਹੁੰਚਾਉਣੀ ਹੋਵੇ ਉਦੋਂ ਚੰਦਰਮਾ ਦੀ ਸੁਰ ਛੱਡਣੀ ਜਿਸ ਵੇਲੇ ਮਿੰਝੇ ਜੰਮੀ ਹੋਈ ਹੋਵੇ ਉਸ ਨੂੰ ਢਾਲਣਾ ਹੋਵੇ ਉਸ ਵੇਲੇ ਪਿੰਗਲਾ ਸੂਰਜ ਦੀ ਸੁਰ ਦੁਆਰਾ ਛੱਡ ਕੇ ਕਿਉਂ ਨੌ ਤੋਂ ਲਾ ਕੇ ਚੋਟੀ ਤੱਕ ਜੋ ਯੋਗਾ ਅਭਿਆਸ ਦੀ ਕਿਰਿਆ ਨੂੰ ਨੱਖ ਸਿੱਖੋ ਇਸ ਮਨ ਦੇ ਅੰਦਰ ਯੋਗਾ ਅਭਿਆਸ ਦੇ ਤਾਈ ਜਾਣ ਲਿਆ ਜੋਗੀ ਪੁਰਖ ਦੀ ਸੰਗਤ ਕਰਕੇ
ਅੰਤਰ ਮੱਜਨ ਕੀਨਾ
ਪ੍ਰਕਿਰਤੀ ਦੇ ਵਿੱਚ ਤ੍ਰਿਵੇਣੀ ਬਣੀ ਹੋਈ ਹੈ ਜਿਹੜੀ ਕਿਹੜਾ ਪਿੰਗਲਾ ਔਰ ਸੁਖਮਨਾ ਤੀਨ ਬਸੇ ਕਿਸਾਈ ਇਹਦੇ ਚ ਮੱਜਨ ਪੁਰਾਣਾ ਜਾਮ ਕਰਕੇ ਜਿਹੜਾ ਸਵਾਸਾ ਨੂੰ ਟਿਕਾਉਣਾ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਇਹ ਮੱਜਣ ਪੁਰਖ ਦਾ ਇਸ਼ਨਾਨ ਕੀਤਾ ਜੋਗੀ ਪੁਰਖ ਨੇ ਦਸਵੇਂ ਦੁਆਰ ਸਿਰਕਤੀ ਕੀਤੇ
ਪਵਨ ਪਥ
ਉਨਮਨ ਸਵਾਸਾ ਦਾ ਪਤੀ ਕੌਣ ਹੈ ਮਨ ਇਹ ਉਨਮਨੀ ਅਵਸਥਾ ਜੋਗੀਆਂ ਦੀਆਂ ਖੇਚਰੀ ਪੂਚਰੀ ਚਰਚਰੀ ਅਗੋਚਰੀ ਉਨਮਨੀ ਇਹ ਪੰਜ ਅਵਸਥਾ ਹਨਗੀਆਂ ਤਾਰੂ ਸਥਾਨ ਦੇ ਵਿੱਚ ਜਵਾਨ ਨੂੰ ਲਾ ਕਰਕੇ ਯੋਗਾ ਬੰਦੇ ਤਾਈ ਮਾਨਣਾ ਜਿਹਦੀ ਜਵਾਨ ਛੁੱਟੀ ਹੋਈ ਮਸਾਲਿਆਂ ਦੇ ਨਾਲ ਲਾ ਲਾ ਕੇ ਤਿਰਗੁਨੀ ਵਿੱਚ ਲੱਗ ਜਾਵੇ ਜਵਾਨ ਕੱਢੀ ਹੋਈ ਮੂੰਹ ਵਿੱਚੋਂ ਉਹਨਾਂ ਨੂੰ ਖੇਚਰੀ ਮੁੰਦਰਾ ਕਹਿੰਦੇ ਹਨ ਇਹ ਯੋਗੀਆਂ ਦੀ ਪਹਿਲੀ ਅਵਸਥਾ ਹੈ ਦੂਸਰੀ ਪੁਚਰੀ ਹੈ ਭਰਵੱਟਿਆਂ ਵਿੱਚ ਨਿਗਾਹ ਨੂੰ ਟਿਕਾ ਕੇ ਰੱਖਣਾ ਇਹ ਪੁਚਰੀ ਮੁੰਦਰਾ ਹੈ ਤੀਜੀ ਸਾਲ ਸੰਗੇਜੀ ਚਰਚਰੀ ਹੈ ਚਰਚਰੀ ਜਿਵੇਂ ਜਾਨਵਰ ਵਿਚਰਦੇ ਹੈ ਇਸ ਪ੍ਰਕਾਰ ਜੋਗੀ ਨੇ ਆਪਦੀ ਸ਼ਕਤੀ ਦੇ ਨਾਲ ਵਿਚਰਨ ਲੱਗ ਜਾਣਾ ਜਾਂ ਤ੍ਰਿਪਤੀ ਵਿੱਚ ਚਿੱਤ ਨੂੰ ਟਿਕਾ ਲੈਣਾ ਇਹ ਚਰਚਰੀ ਹੈ ਅਤੇ ਦੂਜਾ ਕਈ ਅਗੋਚਰੀ ਅਵਸਥਾ ਹੈ ਇੰਦਰੀਆਂ ਤੋਂ ਪਰੇ ਹੋ ਕੇ ਜੋਗੀ ਨੇ ਸਿੱਧੀ ਦੇ ਬਲ ਦੇ ਨਾਲ ਲੋਕ ਜਿਹੜੇ ਹਨ ਦੂਰਦਰਸ਼ਨ ਦੂਰ ਸਰਵਣ ਜਿਹੜਾ ਦੂਰ ਦੀਆਂ ਗੱਲਾਂ ਸੁਣ ਲੈਣੀਆਂ ਇਹ ਅਗੋਚਰੀ ਹੈ ਉਨਮਨੀ ਦੂਰ ਸਰਵਣ ਕਰ ਲੈਣਾ ਇਸ ਪ੍ਰਕਾਰ ਇਹ ਉਨਮਨੀ ਅਵਸਥਾ ਜੋਗੀ ਦੀਆਂ ਪੰਜ ਅਵਸਥਾ ਹੈ ਇਸ ਪ੍ਰਕਾਰ
ਪਵ ਅੰਤਰ ਮੱਜਨ
ਤਤ
ਪਵਨ ਪਤ ਉਨਮਨ ਰਹਿਣ ਖਰਾ
ਸਵਾਸਾਂ ਦਾ ਪਤੀ ਜੋ ਜੀਵ ਆਤਮਾ ਹੈ ਉਹ ਤੁਨ ਉਰਮਨੀ ਉਨਮਰੀ ਅਵਸਥਾ ਹੈ ਜੋਗੀਆਂ ਦੀ ਮੂਰਧਨ ਸਥਾਨ ਹੈ ਜਿਹੜਾ ਤਾਲੂ ਸਥਾਨ ਦੇ ਉੱਪਰ ਦਸਵੇਂ ਦੁਆਰ ਦੇ ਵਿੱਚ ਜਾ ਕੇ ਸੰਸਲਦਾਰ ਕਵਲ ਦੇ ਉੱਤੇ ਜਿਹੜਾ ਪ੍ਰਕਾਸ਼ ਹੈ ਚੌਮੁਖ ਦੀ ਹੈ ਜੋ ਦੁਆਰ ਉਸ ਚ ਖਰਾ ਭਲੀ ਪ੍ਰਕਾਰ ਰਹਿਣ ਲੱਗ ਜਾਣਾ ਜੋਗੀ ਦੇ ਮਨ ਨੇ, ਇਹ ਉਹਨੇ ਉਨਮਨੀ ਵਸਤਾ ਮੰਨੀ ਆ ਉਹਨਾਂ ਨੇ, ਇਸ ਪ੍ਰਕਾਰ ਖਰਾ ਚੰਗਾ ਰਹਿਣ ਲੱਗ ਗਿਆ।
ਨਹੀਂ ਮਿਰਤ ਨਾ ਜਨਮ ਜਰਾ,
ਮੌਤ ਦਾ ਡਰ ਨੀ ਜੋਗੀ ਦੀ ਸਮਾਧੀ ਲੱਗ ਜਾਂਦੀ ਹੈ, ਤੇ ਨਾ ਜਨਮ ਦਾ ਭੈ ਹੈ ਨਾ ਜਰਾ ਬੁਢੇਪੇ ਦਾ ਭੈ ਹੈ, ਐਸਾ ਜੋਗਾ ਅਭਿਆਸੀ ਪੁਰਖ ਨੂੰ ਆਨੰਦ ਪ੍ਰਾਪਤ ਹੁੰਦਾ ਹੈ।
ਉਲਟੀ ਲੈ ਸਖਤ ਸਹਾਰਨ,
ਉਲਟੀ ਲੈ ਸਖਤ ਸਹਾਰਨ, ਜੋਗ ਦੀ ਕਮਾਈ ਦੀ ਸ਼ਕਤੀ ਨਾਲ ਪ੍ਰਾਣਾ ਜਾਮ ਦੀ ਸ਼ਕਤੀ ਦੇ ਸਹਾਰਨ ਆਸਰੇ, ਜਿਨ੍ਹਾਂ ਨੇ ਪ੍ਰਾਣਾ ਜਾਮ ਦੁਆਰਾ ਆਪਣੀ ਸੁਰਤ ਨੂੰ ਉਲਟਾ ਕੇ ਦਸਵੇਂ ਦੁਆਰ ਚ ਪਹੁੰਚਾ ਲਿਆ ਹੈ।
ਸਖਤ ਸਹਾਰਨ
ਸ਼ਕਤ ਯੋਗਾ ਅਭਿਆਸ ਦੀ ਸ਼ਕਤੀ ਦੇ ਸਹਾਰਾ ਆਸਰਾ ਲੈ ਕੇ ਆਪਦੀ ਵਿਕਤੀ ਨੂੰ ਨਵਾਂ ਗੋਲਕਾਂ ਵੱਲੋਂ ਉਲਟਾ ਕੇ ਦਸਵੇਂ ਦੁਆਰ ਚੜਾ ਲਿਆ ਹੈ।
ਪੈਸੀ ਵਾਲੀ ਗਗਨ ਮਝਾਰਨ,
ਉਹਨਾਂ ਦੀ ਪੈਸੀ ਵਾਲੀ ਪ੍ਰਵੇਸ਼ ਹੋ ਗਈ ਹੈ ਗਗਨ ਦਸਵੇਂ ਦੁਆਰ ਦੇ ਵਿਚ, ਉਹ ਪ੍ਰਾਣ ਕਲਾ ਦੇ ਸਹਿਤ ਜਿਹੜੀ ਵਿਕਤੀ ਹੈ ਜੋਗੀ ਦੀ, ਉਹ ਦਸਵੇਂ ਦੁਆਰ ਚ ਪ੍ਰਵੇਸ਼ ਹੋ ਜਾਂਦੀ ਹੈ ਪ੍ਰਾਣਾ ਜਾਮ ਦੇ ਬਲ ਨਾਲ।
ਬੇਦੀ ਵਾਲੀ ਚੱਕਰ ਭੁਯੰਗਾ,
ਨਾੜੀ ਜਿਹੜੀ ਹੈ ਜਿਵੇਂ ਕੁੰਡਲਨੀ ਸੁਰਜੀ, ਸਤਸੰਗ ਦੀ ਵਾਕ ਹੈ ਮਹਾਰਾਜ ਨੇ, ਜਿਵੇਂ ਕੁੰਡਲਨੀ ਆਪਣੀ ਜਿਹੜੀ ਕੁੰਡਲ ਮਾਰੀ ਬੈਠੀ ਹੁੰਦੀ ਹੈ, ਇਹ ਛੇ ਚੱਕਰ ਮੂਲ ਆਧਾਰ ਤੋਂ ਲਾ ਕੇ ਆਗਿਆ ਤੱਕ ਇਹ ਜੇ ਕੁੰਡਲ ਮਾਰੀ ਬੈਠੀ ਹੈ ਜਿਹੜੀ ਕੁੰਡਲਨੀ ਹੈ, ਜਾਂ ਭਜੰਗਵਾ ਨਾੜੀ ਸੱਪ ਜਿਵੇਂ ਕੁੰਡਲ ਮਾਰ ਕੇ ਬੈਠਾ ਹੁੰਦਾ, ਇਹ ਭਜੰਗਵਾ ਨਾੜੀ ਹੈ। ਇਹ ਜਿਸ ਵਕਤ
ਬੇਦੀ ਵਾਲੇ ਚੱਕਰ ਭਯੰਗਾ
ਦੁਆਰੇ ਵੀ ਪ੍ਰਾਣ ਵਾਯੂ ਨੂੰ ਰੋਕਿਆ, ਤੇ ਪ੍ਰਾਣ ਵਾਯੂ ਨੂੰ ਰੋਕ ਕਰਕੇ ਜਿਸ ਵੇਲੇ ਭਜੰਗਵਾ ਨਾੜੀ ਦੇ ਵਿਚ ਯੋਗਾ ਅਭਿਆਸੀ ਪੁਰਖ ਨੇ ਸੂਰਜ ਦੀ ਸੁਰ ਦੁਆਰਾ ਛੱਡਿਆ ਤੇ ਠੰਡ ਪਚਾਲੀ ਚੰਦਰਮਾ ਦੀ ਸੁਰ ਦੁਆਰਾ, ਉਸ ਵਕਤ ਬੇਦੀ ਵਾਲੇ ਚੱਕਰ ਪੰਜੀਏ ਰਗੜ ਚ ਫੂਕ ਮਾਰੀਏ, ਇਕੱਠੀ ਹੋਈ ਜਿਹੜੀ ਰਗੜ ਆ ਉਹ ਸਿੱਧੀ ਹੋ ਜਾਂਦੀ ਹੈ। ਇਸ ਪ੍ਰਕਾਰ ਛੇ ਚੱਕਰਾਂ ਜਿਹੜੀ ਕੁੰਡਲ ਮਾਰੀ ਬੈਠੀ ਭਜੰਗਵਾ ਨਾੜੀ ਸਪਨੀ ਦੀ ਨਿਆਈ, ਇਹਦਾ ਨਾਮ ਕੁੰਡਲਨੀ ਵੀ ਬਾਣੀ ਚ ਕਿਹਾ ਹੈ। ਇਸ ਦੇ ਰਾਹੀਂ ਇਸ ਪ੍ਰਕਾਰ ਛੇ ਜਿਹੜੇ ਚੱਕਰ ਨੇ ਮੂਲਾਧਾਰ ਸਵਧਾਰਾਸਥਾਨ ਮਣੀਪੂਰਕ ਤੇ ਅਨਾਹਤ ਤੇ ਬਸੁੱਧ ਤੇ ਆਗਿਆ, ਇਹ ਛੇ ਚੱਕਰਾਂ ਤੇ ਬੇਦੀ ਵਾਲੇ ਰੌੜੀ ਫੂਕ ਮਾਰਨੇ ਕਰਕੇ ਜਿਵੇਂ ਇਕੱਠੇ ਹੀ ਛੇ ਚੱਕਰ ਬਿੰਨੇ ਉਲਟ ਪਵਨ ਚੱਕਰ ਖੱਡ ਭੇਜਦੇ ਸੁਰਤ ਸੁਣ ਅਨਰਾਗੀ, ਇਸ ਪ੍ਰਕਾਰ ਛੇ ਚੱਕਰਾਂ ਨੂੰ ਬਿੰਨ ਲਿਆ।
ਪੇਸੀ ਵਾਲੇ ਰਾਏ ਨਿਤੰਗਾ,
ਚੌਮੁਖ ਦੀਵਾ ਜੋ ਦੁਆਰਾ ਜਿਵੇਂ ਚਮੁਖੀਆ ਦੀਵਾ ਹੁੰਦਾ, ਇਸ ਪ੍ਰਕਾਰ ਦਾ ਚੇਤਨ ਦੀ ਲਾਟ ਦਾ ਪ੍ਰਕਾਸ਼ ਹੈ ਦਸਵੇਂ ਦਾਰ ਦੇ ਵਿਚ, ਉਸ ਰਾਹ ਪ੍ਰਕਾਸ਼ ਨੂੰ ਚੇਤਨ ਦੀ ਲਾਟ ਨੂੰ ਨਿਸ਼ੰਕ ਹੋ ਕੇ ਜੋਗੀ ਨੂੰ ਭੇਟੀ ਵਾਲੇ ਮਿਲ ਗਿਆ ਹੈ। ਸਗੁਣ ਸਰੂਪ ਦੇ ਅੰਦਰ ਅੰਗੁਸ਼ਟ ਪ੍ਰਮਾਣ ਹੈ, ਜਿਸ ਨਾਲ ਅੰਗੂਠਾ ਹੁੰਦਾ ਜਿਵੇਂ ਗੋਲ ਦੀ ਗੋਲ ਹੁੰਦੀ ਹੈ, ਏਡਾ ਕੁ ਆਕਾਰ ਹੈ, ਪਰ ਕਰੋੜਾਂ ਸੂਰਜਾਂ ਵਰਗੀ ਲਸ਼ਕ ਉਹਦੇ ਵਿਚੋਂ ਪੈ ਰਹੀ ਹੈ। ਉਹ ਦਸਵੇਂ ਦਾਰ ਚ ਉਸ ਨੂੰ ਭੇਟੀ ਵਾਲੇ ਮਿਲ ਗਏ।
ਚੂਕੀ ਵਾਲੇ ਮੋਹ ਮੈਂ ਆਸਾ,
ਜੋਗੀ ਪੁਰਖ ਨੂੰ ਫੇਰ ਕਿਸੇ ਸੰਬੰਧੀਆਂ ਦਾ ਅਰਗਿਆਂ ਦਾ ਮੋਹ ਨਹੀਂ ਰਹਿੰਦਾ ਜਿਹਦਾ ਮਨ ਟਿਕ ਜਾਵੇ। ਇਹ ਮਈ ਮੋਹ ਰੂਪ ਜਿਹੜੀ ਆਸਾ ਹੈ, ਇਹ ਮੈਂ ਮਮਤਾ ਆਸਾ, ਇਹ ਸਾਰੀ ਚੱਕੀ ਗਈ ਉਸ ਜੋਗੀ ਪੁਰਖ ਦੀ ਸੰਸਾਰ ਦੀ।
ਸਸਕੀਨੋ ਸੂਰ ਗਿਰਾਸਾ,
ਕਹਿੰਦੇ ਸਸਕੀਨੋ ਸੂਰ ਗਿਰਾਸਾ, ਚੰਦਰਮਾ ਦੀ ਸੁਰ ਦੁਆਰਾ ਸੂਰਜ ਦੀ ਸੁਰ ਨੂੰ ਗ੍ਰਸ ਕੇ ਠੰਡ ਪਹੁੰਚਾਤੀ, ਪਿੰਗਲਾ ਦੇ ਤਾਈ ਪਕੜ ਕੇ ਰੋਕ ਕੇ ਚੰਦਰਮਾ ਦੀ ਕਿਹੜਾ ਸੁਰ ਦੁਆਰਾ ਪ੍ਰਾਣਾ ਜਾਮ ਜਦੋਂ ਕੀਤਾ, ਸੂਰਜ ਦੀ ਜਿਹੜੀ ਗਰਮਾਇਸ਼ ਸੀ ਉਹਨੂੰ ਗ੍ਰਸ ਲਿਆ, ਤੇ ਚੰਦਰਮਾ ਦੀ ਨਾੜ ਕਰਕੇ ਛੰਨੇ ਕਰਕੇ ਠੰਡ ਪ੍ਰਾਪਤ ਹੋ ਗਈ। ਇਸ ਪ੍ਰਕਾਰ ਸਸਕੀਨੋ ਸੂਰ ਗਿਰਾਸਾ, ਚੰਦਰਮਾ ਦੀ ਸੁਰਿੰਗਲਾ ਦਾ ਕਿਹੜਾ ਦੁਆਰਾ ਸੂਰਜ ਦੀ ਸੁਰ ਪਿੰਗਲਾ ਨੂੰ ਗ੍ਰਸ ਲਿਆ ਪਕੜ ਲਿਆ, ਸ਼ਾਂਤ ਪਜਾਉਣ ਵਾਸਤੇ ਜੋਗੀ ਨੂੰ ਪ੍ਰਾਣਾ ਜਾਮ ਕਰਕੇ ਪਹਿਲਾਂ ਮਿੰਝ ਢਾਲਣ ਵਾਸਤੇ ਸੂਰਜੀ ਦੀ ਸੁਰ ਛੱਡੀ ਸੀ। ਸਸਕੀਨੋ ਸੂਰ ਗਿਰਾਸਾ, ਇਸ ਪ੍ਰਕਾਰ ਸਾਹਿਬ ਸੰਗੇ ਜੀ ਚੰਦਰਮਾ ਦੀ ਸੁਰ ਦੇ ਤਾਂ ਸੂਰਜ ਦੀ ਸੁਰ ਦੁਆਰਾ ਗ੍ਰਸ ਲਿਆ, ਜਿਸ ਵੇਲੇ ਮਿੰਝ ਢਾਲਣ ਦੀ ਲੋੜ ਸੀ, ਜਦੋਂ ਮਿੰਝ ਢਲ ਗਈ ਦਸਵੇਂ ਦੁਆਰ ਚ ਪਹੁੰਚ ਗਏ, ਉਦੋਂ ਚੰਦਰਮਾ ਦੀ ਸੁਰ ਦੁਆਰਾ ਸੂਰਜ ਦੀ ਸੁਰ ਪਿੰਗਲਾ ਨੂੰ ਗ੍ਰਸ ਲਿਆ, ਛੱਡ ਦਿੱਤਾ, ਇਸ ਨੂੰ ਤਿਆਗ ਤਾ।
ਜਬ ਕੁੰਭ ਕੋ ਭਰਪੁਰ ਲੀਣਾ,
ਜਦੋਂ ਕੁੰਭ ਕੋ ਸੁਖਮਨਾ ਦੇ ਵਿਚ ਭਰਪੁਰ ਪ੍ਰਾਣਾ ਜਾਮ ਕਰਕੇ ਭਰ ਲਿਆ ਸਵਾਸਾਂ ਦੇ ਤਾਈ ਕੁੰਭ ਕਨਾੜੀ ਦੇ ਵਿਚ ਸੁਖਮਨਾ ਵਿਚ, ਉਸ ਵੇਲੇ ਜਿੱਥੇ ਪ੍ਰਾਣ ਟਿਕਾਈ ਦੇ ਹੈ ਲੀਨ ਹੋ ਗਿਆ ਦਸਵੇਂ ਦਵਾਰ ਵਿੱਚ ਭਰਪੂਰ ਵਿਆਪਕ ਜਾਣ ਕੇ
ਤਹਿ ਬਾਜੇ ਅਨਹਦ ਬੀਨਾ
ਉੱਥੇ ਹੱਦ ਤੋਂ ਰਹਿਤ ਬੀਨਾ ਆਦਿਕ ਬਾਜੇ ਜਿਹੜੇ ਤਤ ਪੰਤੀ ਬਿਚਰਮ ਕਾ ਧਨਕਾ ਸੀ ਕਾ ਜਾਨ ਨਾਮ ਸ਼ਬਦ ਘਟਕੋ ਕਹਿ ਤੁਸਵਾਸ ਸੁਖਰ ਪਹਿਚਾਨ ਇਹ ਬਾਜੇ ਵੱਜਦੇ ਹੈ ਹੱਦ ਤੋਂ ਰਹਿਤ ਖਰਾਸ ਬੀਨਾ ਸੁੰਦਰ ਬਾਜੇ ਹਨ ਜੋ ਅਤਿਅੰਤ ਚਿੱਤ ਨੂੰ ਮੋਹਿਤ ਕਰਨ ਵਾਲੇ ਜਿਹੜੀਆਂ ਬਾਹਰਲੀਆਂ ਬਾਜਿਆਂ ਦੀਆਂ ਸੁਰਾਂ ਸਤਾਰਾਂ ਦੀਆਂ ਜਾਂ ਸੁਣਦਿਆਂ ਦੀਆਂ ਜੋੜੀਆਂ ਦੀਆਂ ਇਹਦੋ ਸੌ ਗੁਣਾ ਵਰੀਕ ਆਵਾਜ਼ਾਂ ਹਨ ਜਿਹੜਾ ਚਿੱਤ ਕਾਦਰ ਕਰੇ ਸੁਰਤ ਨਾਲ ਵੀ ਸੁਣ ਪੈਂਦੀਆਂ ਹਨ ਪਰ ਜੋਗੀ ਨੇ ਤਾਂ ਸੁਣਿਆ ਹੋਈ ਜੇ ਦਸਵੇਂ ਦਵਾਰ ਜਾ ਕੇ ਸਥਿਤ ਹੋਇਆ ਹੈ
ਭਗਤ ਬਾਤ ਸ਼ਬਦ ਸੁਣਾਇਆ
ਜੋ ਗੁਰੂ ਹਨ ਉਹਨਾਂ ਨੇ ਬਕ ਉਚਾਰਨ ਕਰਕੇ ਸ਼ਬਦ ਯੋਗਾ ਅਭਿਆਸ ਦੀ ਪ੍ਰਾਪਤੀ ਦਾ ਸੁਣਾਉਣਾ ਕੀਤਾ ਯੋਗਾਨੰਦ ਵਾਸਤੇ
ਸਾਨੂੰ ਮਨ ਬਤਾਇਆ
ਵਾਲੇ ਸਰੋਤੇ ਨੇ ਜਿਸ ਨੂੰ ਅਭਿਆਸ ਦੀ ਲੋੜ ਹੈ ਯੋਗਾ ਅਭਿਆਸ ਦੀ ਉਹ ਸੁਣ ਕਰਕੇ ਮਨ ਚ ਵਸਾ ਲਿਆ ਇਸ ਉਪਦੇਸ਼ ਨੂੰ
ਮਨ ਬਤਾਇਆ
ਵਾਲੇ ਸਰੋਤੇ ਅਧਿਕਾਰੀ ਨੂੰ ਯੋਗਾ ਅਭਿਆਸ ਦੀ ਸਿੱਖਿਆ ਲੈਣ ਵਾਲੇ ਨੇ ਸੁਣ ਕੇ ਮੰਚ ਜੋਗੀ ਪੁਰਖ ਦੇ ਉਪਦੇਸ਼ ਨੂੰ ਵਸਾ ਲਿਆ
ਕਰਤਾ ਉਤਰ ਸਤਾਰ
ਜਿਵੇਂ ਕਸਮ ਕੀਤਾ ਕਰਤਾ ਹੋ ਕੇ ਯੋਗਾ ਅਭਿਆਸ ਨੂੰ ਕਰਨ ਵਾਲਾ ਹੋ ਕੇ ਜਿਹੜਾ ਯੋਗਾ ਅਭਿਆਸ ਕਰਦਾ ਹੈ ਉਹ ਨਵਾਂ ਗੋਲਕਾਂ ਦੇ ਵਿਸ਼ਿਆਂ ਤੋਂ ਇਹ ਪਾਰ ਉਤਰ ਜਾਂਦਾ ਹੈ
ਕਬੀਰਾ ਸਾਰ
ਕਬੀਰ ਜੀ ਕਹਿੰਦੇ ਯੋਗਾ ਅਭਿਆਸ ਦਾ ਸਾਰ ਅਸਲੀ ਤੱਕ ਦੱਸਿਆ ਇਹ ਭਾਈ ਕਿਉਂ ਯੋਗਾ ਅਭਿਆਸੀ ਪੁਰਖ ਦਸਵੇਂ ਦਵਾਰ ਪ੍ਰਾਣ ਚੜਾ ਸਕਦਾ ਹੈ ਇਹ ਯੋਗ ਦਾ ਤਰੀਕਾ ਦੱਸ ਦਿੱਤਾ ਹੈ ਹੁਣ ਗਿਆਨ ਦਾ ਜੋ ਕਸਮ ਕਰਨ ਲੱਗੇ ਹਮ ਸੁਣੋ
ਚੰਦ
ਸੂਰਜ ਸੁਣਾਇਆ ਵਕਤੇ ਜੋ ਤੱਤ ਵੇਖੇ ਹਨ ਬ੍ਰਹਮ ਸ਼ੋਤਰੀ ਬ੍ਰਹਮ ਨੇਸ਼ਟੀ ਸਤਿਗੁਰੂ ਉਹਨਾਂ ਨੂੰ ਬਕ ਉਚਾਰਨ ਕਰਕੇ ਸ਼ਬਦ ਉਹਦੇ ਨੂੰ ਤੱਤ ਮਿੱਥਿਆ ਦੇ ਵਿਵੇਚਨ ਕਰਨ ਦੇ ਕੇ ਮਨ ਚ ਵਸਾ ਲਿਆ ਪੜੋ ਹੁਣ
ਬੰਧ ਚ ਬੰਧਨ ਪਾਇਆ
ਅਮਲ ਵਜਾਇਆ ਮੁਕਤ ਰੂਪ ਜੋ ਸਤਿਗੁਰੂ ਹੈ ਕਰਤਾ ਭੋਗਤਾ ਹੰਗਤਾ ਮਮਤਾ ਦੇ ਬੰਧਨਾਂ ਤੋਂ ਮੁਕਤ ਰੂਪ ਜੋ ਸਤਿਗੁਰੂ ਹੈ ਉਹਨੇ ਅਮਲ ਬਾਸ਼ਨਾ ਨੂੰ ਰੁਆ ਕੇ ਬੁਝਾਤਾ ਸਿੱਖਿਆ ਦੇ ਦਿੱਤੀ ਬੈਠਾ ਸੀ ਜਾਗਰ ਸੁਪਨ ਸੁਖੋਤ ਆਦਿਕ ਅਵਸਥਾ ਸੀ ਜਿਹੜੀਆਂ ਇਸੇ ਪ੍ਰਕਾਰ ਇਹ ਚੱਕਰ ਸੱਪ ਦੀ ਨਿਆਈ ਵਰਤਲਾ ਕਾਲ ਬਣਿਆ ਹੋਇਆ ਸੀ ਕੁੰਡਲ ਮਾਰ ਕੇ ਭੁਖਲ ਵਿਖਲ ਵਰਤਮਾਨ ਕਾਲ ਤੋਂ ਪਰੇ ਨਹੀਂ ਸੀ ਵਿਰਤੀ ਹੁੰਦੀ ਵਿਦਿਆ ਦੇ ਪ੍ਰਤਾਪ ਕਰਕੇ ਇਹ ਚੱਕਰ ਕਾਲ ਜਿਹੜਾ ਸੀ ਸੱਪ ਦੀ ਨਿਆਈ ਇਹਨੂੰ ਪ੍ਰੇਮ ਰੂਪੀ ਤੀਰ ਨਾਲ ਦੇਵੀ ਅਲੇਦਰ ਨੂੰ ਦਿੱਤਾ ਹੈ ਨਾਸ਼ ਕਰ ਦਿੱਤਾ ਹੈ
ਭੇਤੀ ਅਲੇ ਰਾਏ ਨਿਸੰਗਾ
ਕਹਿੰਦੇ ਹਨ ਭੇਤੀ ਅਲੇ ਪੰਜ ਤੱਤ ਜਿਹੜੇ ਹਨ ਅਤੇ ਛੇਵਾਂ ਜਿਹੜਾ ਮਨ ਹੈ ਨਾਲ ਜੁੜਿਆ ਹੋਇਆ ਇਹ ਵੀ ਛੇ ਚੱਕਰ ਹਨਗੇ ਇਹ ਸੱਪ ਦੀ ਨਿਆਈ ਕੁੰਡਲ ਮਾਰੀ ਬੈਠੇ ਹੈ ਪੰਜਾਂ ਤੱਤਾਂ ਦੀਆਂ ਅਖਿਰਤਾ ਵਿੱਚ ਹੀ ਧਿਆਨ ਬਣਿਆ ਰਹਿੰਦਾ ਹਰ ਵਕਤ ਇਹਨਾਂ ਨੂੰ ਬਹਿੰਦੇ ਹੈ ਅਭਿਆਨ ਕਰਕੇ ਹੀ ਫੁਰਦੇ ਹਨ
ਭੇਤੀ ਅਲੇ ਰਾਏ ਨਿਸੰਗਾ
ਭੇਤੀ ਅਲੇ ਮਿਲ ਗਏ ਹੈ ਤਾਂ ਉੱਥੇ ਚੰਦ ਨਾ ਸੂਰਜ ਪਾਉਣ ਨਾ ਪਾਣੀ ਐਸੀ ਅਵਸਥਾ ਹੈ
ਭੇਤੀ ਅਲੇ ਰਾਏ ਨਿਸੰਗਾ
ਕਹਿੰਦੇ ਰਾਜ ਉਹ ਪ੍ਰਕਾਸ਼ ਰੂਪ ਬ੍ਰਹਮ ਹੈ ਸ਼ੰਕਾ ਤੋਂ ਰਹਿਤ ਹੋ ਕੇ ਉਸ ਸੂਰ ਦੇ ਵਿੱਚ ਭੇਤੀ ਅਲੇ ਮਿਲ ਗਏ ਹਾਂ
ਚੁੱਕੀ ਅਲੇ ਮੋਹ ਮੈਂ ਆਤਾ
ਹੁਣ ਜਿਹੜੀ ਮੋਹ ਮੈਂ ਰੂਪ ਮੋਹ ਰੂਪ ਸੰਸਾਰ ਲਿਆ ਗਿਆ ਆਮ ਦਾ ਸਰੂਪ ਸੀ ਜਿਹੜੀ ਆਸਾ ਪਦਾਰਥਾਂ ਦੀ ਇਹ ਵੀ ਚੱਕੀ ਗਈ ਮੋਹ ਵੀ ਮਿਟ ਗਿਆ ਤੇ ਮੈਂ ਮਮਤਾ ਵੀ ਮਿਟ ਗਈ ਆਸਾ ਵੀ ਨਿਵਰਤ ਹੋ ਗਈ
ਸਤ ਕੀਨੋ ਸੂਰ ਗਿਰਾਤਾ
ਗਿਆਨ ਰੂਪ ਆਸਾ ਵੀ ਸੰਸਾਰ ਦੀ ਜਿਹੜੀ ਸੀ ਇਹ ਚੱਕੀ ਗਈ ਹੈ
ਸਤ ਕੀਨੋ ਸੂਰ ਗਿਰਾਤਾ
ਚੰਦਰਮਾ ਦੇ ਤਾਈ ਸੂਰਜ ਨੂੰ ਗ੍ਰਸ ਲਿਆ ਚੰਦਰਮਾ ਦੀ ਨਿਆਈ ਕੌਣ ਸੀ ਮਾਇਆ ਦਾ ਮੋਹ ਪ੍ਰਕਾਸ਼ ਰਿਹਾ ਇਹਨੂੰ ਗਿਆਨ ਰੂਪੀ ਸੂਰਜ ਨੇ ਮੇਰ ਦਿੱਤਾ ਨਾਸ਼ ਕਰ ਦਿੱਤਾ ਸਸ ਕੀਨੋ ਸੂਰ ਗਿਰਾਸਾ ਸਰ ਚੰਦਰਮਾ ਦੀ ਨਿਆਈ ਜੋ ਸਤੋ ਗੁਣ ਹੈ ਇਸ ਸੁਰਨ ਸੂਰਜ ਨੇ ਇਸ ਚੰਦਰਮਾ ਸ਼ਾਂਤ ਰੂਪ ਚਿੱਤ ਨੇ ਸੂਰ ਦੀ ਨਿਆਈ ਤਮੋ ਗੁਣ ਜਿਹੜਾ ਸੀ ਉਸ ਨੂੰ ਗ੍ਰਸ ਲਿਆ ਸੁਖ ਸਤੋ ਗੁਣ ਦੀ ਪ੍ਰਧਾਨਤਾ ਵਿੱਚ ਸਤੋ ਸਲਾਹ ਤੇ ਗਿਆਨਾ ਗਿਆਨ ਦੀ ਪ੍ਰਾਪਤੀ ਹੋ ਗਈ ਤਮੋ ਗੁਣ ਨੂੰ ਗ੍ਰਸ ਲਿਆ ਨਾਸ਼ ਕਰ ਦਿੱਤਾ ਸਸ ਕੀਨੋ ਸੂਰ ਗ੍ਰਾਸਾ ਗੁਰੂ ਰੂਪੀ ਸੂਰਜ ਨੇ ਗੁਰੂ ਰੂਪੀ ਚੰਦਰਮਾ ਨੇ ਕੀਨੋ ਸੂਰ ਅਗਿਆਨ ਰੂਪੀ ਸੂਰਜ ਨੂੰ ਗ੍ਰਸ ਲਿਆ ਨਾਸ਼ ਕਰ ਦਿੱਤਾ ਸਸ ਕੀਨੋ ਸੂਰ ਗ੍ਰਾਸਾ ਇਸੇ ਪ੍ਰਕਾਰ ਸਹ ਚੰਦਰਮਾ ਦਾ ਘਰ ਕੌਣ ਹੈ ਰਾਤਰੀ ਨੂੰ ਪ੍ਰਕਾਸ਼ ਕਰਨ ਵਾਲਾ ਜੋ ਵਿਦਿਆ ਚ ਪ੍ਰਕਾਸ਼ ਕਰਨ ਵਾਲਾ ਸੀ ਰਾਜ ਸੀ ਤਾਂ ਸੀ ਸੰਤ ਕੀ ਸੁਭਾਅ ਉਤਨਾ ਗੁਣਾ ਦੇ ਤਾਈ ਅਪਰੋਕ ਗਿਆਨ ਰੂਪੀ ਸੂਰਜ ਨੂੰ ਗ੍ਰਸ ਲਿਆ ਪਕੜ ਲਿਆ ਨਾਸ ਕਰਤਾ
ਜਗ ਕੁੰਭ ਕੋ ਭਰਪੁਰ ਲੀਣਾ
ਘੜੇ ਆ
ਕਦੇ ਤੇ ਮੈਂ ਸਰੀਰ ਜਦੋਂ ਸਾਰਿਆਂ ਸਰੀਰਾਂ ਵਿੱਚ ਪਰਮੇਸ਼ਰ ਨੂੰ ਭਰਪੂਰ ਭਰਿਆ ਹੋਇਆ ਚੇਤਨ ਤੇ ਪੂਰਨ ਚੇਤਨ ਆਕਾਸ਼ ਦੀ ਨਿਆਈ ਜਾਣਿਆ ਤੇ ਉਸ ਚ ਲੀਨ ਹੋ ਕੇ ਮਿਲ ਗਏ
ਬਾਜੇ ਅਨਹਦ ਬੀਣਾ
ਉਸਦੇ ਹੱਦ ਤੋਂ ਰਾਤ ਬਾਜੇ ਜੋ ਉਚਾਰਨਾ ਬੀਣਾ ਸੁੰਦਰ ਸਤਨਾਮ ਵਾਹਿਗੁਰੂ ਦਾ ਇਹ ਬਾਜੇ ਵਜੇ ਆਏ ਹਰਗੋਬਿੰਦ ਨਾਮ ਦਾ ਅਭਿਆਸ ਹੁੰਦਾ ਹੈ ਤਾਂ ਬਾਜੇ ਅਨਹਦ ਬੀਣਾ ਹੱਦ ਤੋਂ ਰਾਤ ਜੋ ਬ੍ਰਹਮ ਹੈ ਬੀਣਾ ਸੁੰਦਰ ਉਹ ਬਾਜੇ ਉਸਦਾ ਉਚਾਰਨ ਹੁੰਦਾ ਜਾਂ ਬਾਜੇ ਪ੍ਰਗਟ ਹੋਇਆ ਉਹ
ਬਾਤ ਸ਼ਬਦ ਸੁਣਾਇਆ
ਬ੍ਰਹਮ ਸਰੋਤਰੀ ਬ੍ਰਹਮ ਨਿਸ਼ਟੀ ਜੋ ਗੁਰੂ ਬਖਤੇ ਹਨ ਉਹਨਾਂ ਨੂੰ ਉਚਾਰਨ ਕਰਕੇ ਸ਼ਬਦ ਬ੍ਰਹਮ ਦਾ ਉਪਦੇਸ਼ ਸੁਣਾ ਦਿੱਤਾ
ਮਨ ਬਸਾਇਆ
ਸੁਣ ਵਾਲੇ ਸਰੋਤੇ ਨੂੰ ਰਾਗ ਵੇ ਕਰ ਸਕਤੀ ਮੋਖ ਇੱਛਾ ਵਾਲੇ ਨੇ ਸਰਵਨ ਕਰਕੇ ਸਰਦਾ ਦੇ ਵਿਸ਼ਵਾਸ ਰੂਪੀ ਕੰਨਾਂ ਦੁਆਰਾ ਫੇਰ ਮਨਨ ਕੀਤਾ ਮਨਨ ਕਰਕੇ ਮਨ ਚ ਉਸਾਰ ਅਭਿਆਸਨ ਕੀਤਾ ਕਮਾਈ ਕੀਤੀ ਤਾਂ ਸੂਰ ਦੀ ਸਿਖਿਆਤ ਪਾ ਲਈ
ਕਰ ਕਰਤਾ ਉਤਰਸ ਪਾ
ਇਸ ਪ੍ਰਕਾਰ ਭਾਈ ਜਿਹੜਾ ਕਰਤਾ ਹੋ ਕੇ ਅਭਿਆਸ ਨੂੰ ਕਰੇਗਾ ਜਗਿਆਸੂ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਏਗਾ
ਕਹਿ ਤਬੀਰਾ ਸਾਰ
ਜੀ ਕਹਿੰਦੇ ਗਿਆਨ ਦਾ ਅਸੀਂ ਸਾਰ ਤੱਤ ਦੱਸਿਆ ਸਿਧਾਂਤ ਦੱਸਿਆ ਜਾਣ ਲਓ ਹਿਰਦੇ ਵਿੱਚ
ਦੁਨੀਆਂ ਹੁਸ਼ਿਆਰ ਬੇਦਾਰ
ਕਬੀਰ ਸਾਹਿਬ ਜੀ ਕਹਿਣ ਲੱਗੇ ਕਿਸੇ ਲੋਕੋ ਆਪਣੇ ਜੀਵਨ ਨੂੰ ਵਿਕਾਰਾਂ ਤੋਂ ਉੱਚਾ ਰੱਖਣ ਵਾਸਤੇ ਹੁਸ਼ਿਆਰ ਹੋ ਤਾਂ ਉਹ ਦੁਨੀਆਂ ਦੇ ਲੋਕ ਕਿਉਂ ਕਹਿੰਦੇ ਬੇਦਾਰ ਇਸਦਾ ਜੀ ਅੱਗੇ ਖਬਰਦਾਰ ਹਾਂ ਤੁਸੀਂ ਸਾਨੂੰ ਕੀ ਕਹਿੰਦੇ ਹੁਸ਼ਿਆਰ ਹੋਵੋ ਫਿਰ ਦੁਨੀਆਂ ਦੇ ਲੋਕੋ ਹੁਸ਼ਿਆਰ ਹੋਵੋ ਸਾਵਧਾਨ ਹੋਵੋ ਵਿਕਾਰਾਂ ਤੋਂ ਬਚਣ ਵਾਸਤੇ ਕਾਲ ਤੋਂ ਬਚਣ ਵਾਸਤੇ ਅੱਗੋਂ ਉੱਤਰ ਦਿੰਦੇ ਕਿ ਜੀ ਅਸੀਂ ਤਾਂ ਬੇਦਾਰ ਅੱਗੇ ਹੀ ਖਬਰਦਾਰ ਹਾਂ
ਜਾਗਤ ਮੁਸੀਅਤ
ਜੀ ਕਹਿੰਦੇ ਜੇ ਤੁਸੀਂ ਹੁਸ਼ਿਆਰ ਹੋਵੋ ਤੇ ਬੇਦਾਰ ਖਬਰਦਾਰ ਹੋਵੋ ਤੇ ਫੇਰ ਕੋਈ ਜਾਗਦੇ ਲੁੱਟੀ ਦੇ ਜਾਂਦੇ ਹੋ 84 ਲੱਖ ਜਿਹੜੀ ਜੂਨ ਹੈ ਇਹ ਤਾਂ ਇੱਕ ਸੁੱਕਿਆ ਹੋਇਆ ਦਿਮਾਗ ਹੈ ਸਾਰਿਆਂ ਦੇ ਜਿਹੜੀਆਂ ਜੜ ਜੂਨਾਂ ਹਨ ਗਈਆਂ ਉਹ ਤਾਂ ਕਣਕ ਖੋਲਤੀ ਹੈ ਪੱਥਰ ਆਦਿਕ ਅਤੇ ਜਿਹੜੇ ਦਿਲਸ਼ ਆਦਿਕ ਹੈ ਇਹ ਸੁਖੋਪਤ ਵਸਤਾ ਇਹਨਾਂ ਵਿਚ ਅਤੇ ਜਿਹੜੇ ਪਸ਼ੂ ਪੰਛੀ ਹੈ ਇਹਨਾਂ ਦੇ ਅੰਦਰ ਸੁਪਨ ਵਸਤਾ ਹੈ ਅਤੇ ਮਨੁੱਖ ਜਾਗਦੇ ਦਿਮਾਗ ਵਾਲਾ ਮੰਨਿਆ ਗਿਆ ਹੈ ਇਸ ਪ੍ਰਕਾਰ ਤੁਸੀਂ ਜਾਗਦੇ ਆਪਣੇ ਆਪ ਨੂੰ ਕਹਾਉਂਦੇ ਹੋ ਫਿਰ ਜਾਗਦਿਆਂ ਦੇ ਵਿਚੋਂ ਸਾਹਿਬ ਸੰਗਤ ਜੀ ਜਿਹੜੇ ਪਾਂਬਰ ਪੁਰਖ ਹੈ ਹਰ ਜਾ ਸੁਣੇ ਹਰ ਗੁਣ ਗਾਵੇ ਉਹ ਕਣਸਕੋਪ ਦੀ ਪੱਥਰ ਦੀ ਜੂਨ ਦੀ ਨਿਆਈ ਜੜ ਹਨਗੇ ਉਹਨਾਂ ਨੂੰ ਕੋਈ ਸਮਝ ਨਹੀਂ ਹੈ ਅਤੇ ਦੂਸਰੇ ਜਿਹੜੇ ਹਨਗੇ ਸੁਖੋ ਬਖਈ ਪੁਰਖ ਜਿਨ੍ਹਾਂ ਦਾ ਪੁੰਨ ਦਾਨ ਕਰਨ ਦੀ ਇੱਛਾ ਕਿ ਅੱਗੇ ਪਿਛਲੇ ਕੀਤੇ ਪੁੰਨ ਭੋਗਦੇ ਹੈ ਹੁਣ ਕਰਾਂਗੇ ਤੇ ਅੱਗੇ ਭੋਗਾਂਗੇ ਐਸੇ ਪੁਰਖ ਜਿਹੜੇ ਹਨ ਉਹ ਸੁਖੋਪਤ ਅਵਸਥਾ ਦੀ ਨਿਆਈ ਹਨ ਤੇ ਜਿਹੜੇ ਜਗਿਆਸੂ ਹਨ ਇਹ ਸਭ ਸੰਗੇਗੀ ਜਿਹੜੇ ਜਗਿਆਸੂ ਹਨ ਸਭ ਸੰਗੇਗੀ ਇਹ ਸੁਪਨ ਅਵਸਥਾ ਦੀ ਨਿਆਈ ਹਨ ਜਿਹੜੇ ਗਿਆਨਵਾਨ ਹੈ ਉਹ ਜਾਗਦੇ ਦਿਮਾਗ ਵਾਲੇ ਹਨ ਇਉਂ ਜਾਗਤ ਸੋਤ ਬਹੁਤ ਪ੍ਰਕਾਰ ਹੈ ਤਰੀਕੇ ਤੋਂ ਇੱਥੇ ਹਜ਼ੂਰ ਫਰਮਾਉਂਦੇ ਹਨ
ਜਾਗਤ ਮੁਸੀਅਤ ਹਾਰੇ ਭਾਈ
ਜਾਗਤ ਮੁਸੀ ਹਾਰੇ ਤੇ ਜੇ ਤੁਸੀਂ ਜਾਗਦੇ ਦਿਮਾਗ ਵਾਲੇ ਸਮਝਦੇ ਅਸੀਂ ਪੜ੍ਹੇ ਲਿਖੇ ਹੋਏ ਹਾਂ ਵੇਦ ਸ਼ਾਸਤਰਾਂ ਦੇ ਗਿਆਨੀ ਹਾਂ ਤੇ ਤੁਸੀਂ ਮੁਸੀਅਤ ਹਾਰੇ ਭਾਈ ਤੁਸੀਂ ਕਾਮ ਕ੍ਰੋਧ ਵੀ ਚੋਰਾਂ ਕਰਕੇ ਲੁੱਟੀ ਦੇ ਜਾ ਰਹੇ ਹੋ ਹੇ ਭਰਾਵੋ ਤੁਸੀਂ ਸਮਝ ਨਹੀਂ ਕਰਦੇ ਕਹਿੰਦੇ ਅਸੀਂ ਜਾਗਦੇ ਦਿਮਾਗ ਵਾਲੇ ਹੈ
ਨਿਗਮ ਹੁਸ਼ਿਆਰ ਪਾਰੂਆ
ਤੁਸੀਂ ਕਹਿੰਦੇ ਹੋ ਕਹਿੰਦੇ ਸਾਡੇ ਵੇਦ ਜਿਹੜੇ ਹੁਸ਼ਿਆਰ ਪਹਿਰੇਦਾਰ ਹੈ ਵੇਦ ਸਾਨੂੰ ਸਮੇਂ ਸਮੇਂ ਅਨੁਸਾਰ ਜਿਹੜੇ ਤਾਮਸੀ ਪੁਰਖ ਉਹਨਾਂ ਨੂੰ ਕਰਮ ਦੀ ਸਿੱਖਿਆ ਦਿੰਦੇ ਹੈ ਜਿਹੜੇ ਰਾਜਸੀ ਪੁਰਖ ਨੂੰ ਉਪਾਸਨਾ ਦੀ ਸਿੱਖਿਆ ਦਿੰਦੇ ਹੈ ਜਿਹੜੇ ਸ਼ਾਂਤ ਕੀ ਪੁਰਖਾਂ ਨੂੰ ਗਿਆਨ ਦੀ ਸਿੱਖਿਆ ਦਿੰਦੇ ਹੈ ਤੁਸੀਂ ਉਹ ਵੇਦਾਂ ਨੂੰ ਹੁਸ਼ਿਆਰ ਪਹਿਰੇਦਾਰ ਸਮਝਿਆ ਆਪਦੇ
ਦੇਖਤ ਜਮ ਲੈ ਜਾ
ਤੁਹਾਡੇ ਵੇਦਾਂ ਦੇ ਵੇਖਦਿਆਂ ਤੁਹਾਨੂੰ ਜਮ ਪਕੜ ਕੇ ਲਈ ਜਾ ਰਿਹਾ ਤੁਸੀਂ ਮੁਕਤ ਨਹੀਂ ਹੋ ਸਕਦੇ ਦੱਸੋ ਤੁਹਾਡੇ ਪਹਿਰੇਦਾਰ ਕੀ ਹੋਏ ਜਿਹੜੇ ਪਹਿਰੇਦਾਰ ਦੇ ਕੋਲ ਚੋਰ ਲੁੱਟ ਕੇ ਲੈ ਜਾਣ ਕਿਉਂ ਤੁਸੀਂ ਜਾਗਦੇ ਦਿਮਾਗ ਵਾਲੇ ਪਹਿਰੇਦਾਰ ਬਣਾਏ ਆ ਵੇਦ ਉਹਨਾਂ ਦੇ ਹੁੰਦਿਆਂ ਤੁਹਾਨੂੰ ਜਮ ਲਈ ਜਾਂਦਾ ਪਕੜੀ ਜਾਂਦਾ ਧਾਰਨਾ ਤੋਂ ਹੀਰਿਆਂ ਦੀ ਮੁਕਤ ਨਹੀਂ ਹੁੰਦੀ ਹੈ
ਰਹਾਓ ਨੀਂਬ ਪਇਓ ਆਂਬ ਆਮ ਪਇਓ ਨੀਂਬਾ
ਨੀਂਬ ਪਇਓ ਆਮ ਆਮ ਪਇਓ ਨੀਂਬਾ ਹੋਰ ਸੁਣੋ ਇਸ ਤਰ੍ਹਾਂ ਦੀ ਹਾਲਤ ਹੋ ਰਹੀ ਹੈ ਨੀਂਬ ਪਇਓ ਆਮ ਜਿਹੜੀ ਨਿੰਮ ਆਂਬ ਵਾਂਗ ਤੁਹਾਨੂੰ ਲੱਗਣ ਲੱਗ ਗਈ ਹੈ ਮਿੱਠੀ ਨਿੰਮ ਨੂੰ ਤੁਸੀਂ ਕੌੜੀ ਨਿੰਮ ਦੇ ਤਾਈ ਅੰਬ ਦੀ ਨਿਆਈ ਸਮਝਿਆ ਹੋਇਆ ਹੈ।
ਆਂਬ ਭਇਓ ਨਿੰਬਾ,
ਜਿਹੜੇ ਅੰਬ ਹੋਣਗੇ ਉਹ ਨਿੰਮ ਦੀ ਨਿਆਈ ਕੌੜੇ ਸਮਝਦੇ ਹੋ ਕੁਸਾਗ ਕਹਿ ਦਿੰਦੇ
ਚਾਰ
ਆਓ ਨੀਂਹ ਪਰਵਾਮ ਨਿੰਮ ਜਿਹੜੀ ਅੰਬ ਦੀ ਨਿਆਈ ਪ੍ਰਤੀਤ ਹੁੰਦੀ ਹੈ ਤੇ ਅੰਬ ਨਿੰਮ ਦੀ ਨਿਆਈ ਕੌੜਾ ਪ੍ਰਤੀਤ ਹੁੰਦੀ ਹੈ।
ਆਮ ਭਇਓ ਨਿੰਬਾ,
ਅੰਬ ਜਿਹੜਾ ਉਹ ਨਿੰਮ ਦੀ ਨਿਆਈ ਕੌੜਾ ਪ੍ਰਤੀਤ ਹੁੰਦਾ ਹੈ ਤੁਹਾਨੂੰ।
ਕੇਲਾ ਪਾਤਾ ਝਾੜ,
ਕੇਲਾ ਮਿੱਠਾ ਨਰਮ ਪੱਕਾ ਹੋਇਆ ਉਹਨੂੰ ਝਾੜ ਮਰੇ ਗਲ ਘੋਟੂ ਸਮਝਿਆ ਹੋਇਆ ਤੁਸੀਂ, ਅਤੇ ਗਲ ਘੋਟੂ ਜਿਹੜਾ ਵੇਰ ਹੈ ਉਹਨੂੰ ਕੇਲੇ ਪੱਕੇ ਵਰਗਾ ਮਿੱਠਾ ਸਮਝਿਆ ਹੋਇਆ ਹੈ।
ਨਾਲੀਏ ਫਲ ਸੇਬਰ ਪਾਤਾ,
ਉਸ ਨਾਲੀਏ ਦੇ ਵਿੱਚ ਰਸ ਹੁੰਦਾ ਹੈ ਉਸ ਨੂੰ ਸਿੰਬਲ ਪੱਕੇ ਵਰਗਾ ਤੁਸੀਂ ਸਮਝਿਆ ਹੋਇਆ ਹੈ।
ਮੂਰਖ ਮੁਗਧ ਗਵਾ,
ਸਿੰਬਲ ਪੱਕੇ ਨੂੰ ਤੁਸੀਂ ਨਲੇਰ ਵਰਗਾ ਮਿੱਠਾ ਸਮਝਿਆ ਹੋਇਆ ਰਸ ਵਾਲਾ, ਇਸ ਕਰਕੇ ਮੂਰਖ ਮੁਗਧ ਗਵਾਰ ਤਿੰਨੇ ਤੁਹਾਡੀਆਂ ਅਵਸਥਾ ਹੈ। ਮਨ ਕਰਕੇ ਮੂਰਖ ਹੋ, ਬਾਣੀ ਕਰਕੇ ਮੁਗਧ ਹੋ, ਸਰੀਰ ਕਰਕੇ ਗਵਾਰਾ ਵਾਲੇ ਕੰਮ ਕਰਦੇ ਹੋ। ਇਸੇ ਪ੍ਰਕਾਰ ਦ੍ਰਿਸ਼ਟਾਂਤ ਹੈ, ਗਾਂ ਦ੍ਰਿਸ਼ਟਾਂਤ ਇਸ ਦਾ ਸਮਝੋ।
ਨੀਮ ਭਇਓ ਆਂਬ,
ਨਿੰਮ ਵਰਗੇ ਜਿਹੜੇ ਸਕਾਮ ਕਰਮ ਹੈ ਉਹ ਤੁਹਾਨੂੰ ਅੰਬਾਂ ਵਰਗੇ ਨਿਸਕਾਮ, ਅੰਬਾਂ ਵਰਗੇ ਮਿੱਠੇ ਪ੍ਰਤੀਤ ਹੁੰਦੇ ਹੈ। ਜਿਹੜੇ ਅੰਬਾਂ ਵਰਗੇ ਨਿਸਕਾਮ ਕਰਨ ਸਰੂਪ ਦੀ ਪ੍ਰਾਪਤੀ ਕਰਨ ਵਾਲੇ ਸੇਵਾ ਕਰਤ ਹੋਏ ਨੇ ਕਾਮੀ, ਉਹ ਤੁਹਾਨੂੰ ਨਿੰਮ ਵਰਗੇ ਕੌੜੇ ਲੱਗਦੇ ਹੈ। ਬਿਨਾਂ ਕਾਰਨ ਕਿਸੇ ਪਾਣੀ ਦੀ ਗੜਬੀ ਨਹੀਂ ਦੇ ਸਕਦੇ। ਸਾਡੇ ਮੁੰਡਾ ਹੋ ਜੇ, ਸਾਡਾ ਮੁਕੱਦਮਾ ਜਿੱਤਿਆ ਜਾਏ ਕਿ ਉਹ ਸਕਾਮ ਕਰਮਾਂ ਚ ਫਸੇ ਹੋਏ ਹੋ ਤੁਸੀਂ। ਇਹ ਨਿੰਮ ਵਰਗੇ ਕੌੜੇ ਹਨ ਤੇ ਤੁਹਾਡੇ ਤਾਈ ਅੰਬ ਵਰਗੇ ਮਿੱਠੇ ਲੱਗਦੇ ਹੈ। ਅੰਬ ਜੋ ਨਿਸਕਾਮ ਕਰਮ ਹਨਗੇ ਉਹਨਾਂ ਨੂੰ ਤੁਸੀਂ ਕੌੜੇ, ਨਿੰਮ ਵਰਗੇ ਸਕਾਮ ਕਰਮਾਂ ਵਰਗੇ ਸਮਝਦੇ ਹੋ।
ਕੇਲਾ ਪਾਤਾ ਝਾੜ,
ਕੇਲਾ ਪਰਮੇਸ਼ਰ ਦਾ ਨਾਮ ਹੈ, ਉਸ ਨਾਮ ਨੂੰ ਪੱਕੇ ਮਰੇ ਤੇ ਬੇਰ ਵਰਗਾ ਗਲ ਘੋਟੂ ਬੇਰ ਦੀ ਨਿਆਈ ਸਮਝਿਆ ਨਾਮ ਨੂੰ ਤੁਸੀਂ। ਹੈ ਕੇਲਾ ਨਰਮ ਤੇ ਸੁਖ ਦੇ ਦੇਣ ਵਾਲਾ, ਮਸਾਹ ਦੇ ਦੇਣ ਵਾਲਾ, ਇਹ ਕੇਲਾ ਪਰਮੇਸ਼ਰ ਦਾ ਨਾਮ ਹੈ। ਇਹਨੂੰ ਪੱਕੇ ਮੜੀਏ ਮਰੇ ਦੇ ਬੇਰ ਦੀ ਨਿਆਈ ਝਾੜ ਪੱਕੇ ਬੇਰ ਵਰਗ ਸਮਝਿਆ ਹੋਇਆ, ਇਵੇਂ ਪੱਕੇ ਝਾੜ ਦੀ ਨਿਆਈ ਜੋ ਕਾਮ ਦਾ ਸੁਖ ਹੈ, ਵਿਸ਼ੇ ਸੁਖ ਹੈ, ਉਹ ਤਾਂ ਹੈ ਮਰੇ ਦੇ ਬੇਰ ਨੂੰ ਗਲ ਘੋਟੂ, ਉਹਨੂੰ ਤੁਸੀਂ ਨਾਮ ਵਰਗਾ ਕਿਲਾ ਸਮਝਿਆ ਹੋਇਆ। ਕਿੱਡੀ ਗਲਤੀ ਹੈ ਸਾਡੀ।
ਨਾਲੀਏਰ ਫਲ ਸੇਬਰ ਪਾਤਾ,
ਅਤੇ ਨਾਲੀਏਰ ਜੋ ਹੈ ਸਾਧ ਸੰਗਤ, ਜਿਹਦੇ ਸਾਧ ਨੰਬਰ ਤੋਂ ਉੱਠ ਕੇ ਇਸ਼ਨਾਨ ਕਰਨਾ, ਨੀਂਦ ਛੱਡਣੀ, ਭਜਨ ਕਰਨਾ, ਇਹ ਉੱਤੋਂ ਕਰੜਾ ਹੁੰਦਾ ਨਲੇਰ ਤੇ ਵਿਚੋਂ ਰਸਦਾ ਭਰਿਆ ਹੁੰਦਾ ਹੈ। ਇਸ ਪ੍ਰਕਾਰ ਉਤਲੇ ਸਾਧਨ ਕਸਰ ਪ੍ਰਤੀਤ ਹੁੰਦੇ ਹੈ, ਕਿਹੜਾ ਜਾਗੇ ਕਿਹੜਾ ਭਜਨ ਕਰੇ। ਇਹ ਨਾਲੀਏਰ ਫਲ ਦੀ ਨਿਆਈ ਸਤਸੰਗਤ ਹੈ। ਸਤਸੰਗ ਵਿਚ ਸਾਧਨ ਕਰਨੇ, ਜਿਹੜਾ ਗੁਰਮੁਖ ਨਾਮ ਦਾਨ ਇਸ਼ਨਾਨ, ਇਹ ਤਾਂ ਹੈ ਜਿਹੜਾ ਨਲੇਰ ਦੇ ਫਲ ਦੀ ਨਿਆਈ ਪੱਕਾ ਹੋਇਆ। ਇਹ ਤੁਸੀਂ ਸਤਸੰਗਤ ਦੇ ਤਾਈ
ਸਿੰਬਰ ਪਾਤਾ,
ਸਿੰਬਰ ਦੇ ਫਲ ਨੂੰ ਪੱਕਾ ਸਮਝਿਆ। ਸਿੰਬਰ ਜਿਹੜਾ ਹੈ ਸਾਧ ਸਿੰਘ ਜੀ, ਰੂਹ ਬਣ ਕੇ ਉੱਡ ਜਾਂਦਾ, ਫਲ ਕੋਈ ਨੀ ਹੁੰਦਾ, ਰਸ ਦਾ ਇੱਕ ਰੂਹ ਹੀ ਹੁੰਦੀ ਹੈ। ਇਹਦੇ ਕੁਸੰਗਤ ਜਿਹੜੀ ਸਿੰਬਰ ਕੀ ਹੈ, ਪੱਕਾ ਸਿੰਬਰ ਰੂਹ ਬਣ ਕੇ ਉੱਡ ਜਾਂਦਾ, ਕਿਉਂ ਪੱਕੇ ਸਿੰਬਰ ਵਾਂਗ ਕੁਸੰਗਤ ਜਿਹੜੀ ਹੈ ਇਹ ਦੁਨੀਆ ਚੋਂ ਰੂਹ ਦੀ ਨਿਆਈ ਉੱਡ ਜਾਂਦੇ ਹੈ। ਵਾਸ਼ਨਾ ਦੇ ਨਾਲ ਕਾਲ ਦੇ ਨਾਰੇ ਹੋਏ, ਕੋਈ ਉਹਨਾਂ ਦਾ ਅਸਰ ਨਹੀਂ ਰਹਿੰਦਾ, ਨਾ ਆਪਣੇ ਜੀਵਨ ਤੇ ਨਾ ਕਿਸੇ ਉੱਤੇ। ਉਹ ਕੁਸੰਗਤ ਹੈ ਸਿੰਬਰ ਪੱਕੇ ਵਰਗੀ, ਅਤੇ ਸਾਧ ਸੰਗਤ ਜਿਹੜੀ ਹੈ ਨਲੇਰ ਪੱਕੇ ਦੀ ਨੀ, ਫਲ ਦੀ ਨਿਆਈ ਹੈ। ਇਹਨੂੰ ਛੱਡ ਕੇ ਕੁਸੰਗਤ ਕਰਨੀ ਸਿੰਬਲ ਵਾਂਗੂੰ ਚੰਗੀ ਸਮਝੀ ਹੈ। ਜੈਸੇ ਸਿੰਬਲ ਦੇ ਸੂਆ ਵਗਸਾਨਾ, ਅੰਤ ਕੀ ਵਾਰ ਮੂਆ ਲਪਟਾਨਾ,
ਮੂਰਖ ਮੁਗਧ ਗਵਾ।
ਜਿਹੜਾ ਭਾਈ ਨਿੰਮ ਨੂੰ ਸਕਾਮ ਕਰਮਾਂ ਨੂੰ ਅੰਬ, ਨਿਸਕਾਮ ਕਰਮਾਂ ਵਰਗਾ ਸਮਝਦਾ ਮੂਰਖ ਹੈ। ਅਤੇ ਜਿਹੜਾ ਸਾਧ ਸੰਗਤ ਜੀ ਕੇਲੇ ਕੇਲੇ ਨਾਮ ਨੂੰ, ਨਿੰਮ ਮਲੇ ਦੇ ਵੇਗ ਨੂੰ ਪੱਕਾ ਸਮਝਦਾ ਤੇ ਕਾਮ ਦੇ ਸੁਖ ਨੂੰ ਕੇਲੇ ਵਰਗਾ ਮਿੱਠਾ ਸਮਝਦਾ, ਉਹ ਮੁਗਧ ਹੈ। ਇਸੇ ਪ੍ਰਕਾਰ ਸਤਸੰਗਤ ਜਿਹੜੀ ਨਾਲੀਏਰ ਦੀ ਨਿਆਈ ਹੈ ਉਹਨੂੰ ਛੱਡ ਕੇ ਸਿੰਬਲ ਦੇ ਫਲ ਨੂੰ ਕੁਸੰਗਤ ਨੂੰ ਚੰਗਾ ਸਮਝਦਾ, ਉਹ ਗਵਾਰ ਹੈ। ਇਹ ਤਿੰਨਾਂ ਤੇ ਲਾ ਲੈਣੇ। ਮੂਰਖ ਹੁੰਦਾ ਜਿਹਨੂੰ ਆਪ ਅਕਲ ਨਾ ਹੋਵੇ, ਇਹ ਵਿੱਚੋਂ ਹੁਣ ਅਕਲ ਆ ਜਾਵੇ। ਮੂਰਖ ਮੁਗਧ ਹੁੰਦਾ ਉਹ ਜਿਹਨੂੰ ਅਕਲ ਦਈਏ ਅਕਲ ਆਵੇ ਹੀ ਨਾ, ਤੇ ਮੂਰਖ ਮੁਗਧ ਗਵਾਰ ਉਹ ਹੁੰਦਾ ਹੈ ਜਿਹਨੂੰ ਅਕਲ ਦਈਏ ਉਹ ਬਹੁਤ ਚਿਰ ਕਰੇ। ਭਾਈ ਜੀ ਤੇ ਅਸੀਂ ਤੁਸੀਂ ਖੂਜ ਪਏ ਚਲੇ ਕੀ ਪਏ ਰਹਾਂਗੇ, ਸਾਡੀ ਪੂਛ ਫੜ ਕੇ ਤਰ ਜਾਂਗੇ। ਇਉਂ ਜਿਹੜਾ ਤਰਕ ਕਰੇ ਮੂਰਖ ਮੁਗਧ ਗਵਾਰ ਹੁੰਦਾ ਹੈ।
ਹਰ ਭਇਓ ਖਾਂਡ, ਰੇਤ ਮੈਂ ਬਿਖਰਿਓ।
ਇਹ ਭਾਈ ਹਰ ਭਇਓ ਖਾਂਡ, ਹਰੀ ਜੋ ਪਰਮੇਸ਼ੁਰ ਹੈ ਉਹ ਤਾਂ ਖੰਡ ਵੀ ਨੀ ਆਈ ਹੈ ਤੇ ਮਾਇਆ ਰੂਪੀ ਰੇਤਾ ਵਿਚ ਖਿੰਡਿਆ ਹੋਇਆ ਮਿਲਿਆ ਹੋਇਆ ਹੈ।
ਹੱਥ
माया ब्रह्म रमी सब संग
हाथी चुनियो ना जाई
जो पाई रेता च खिंडी हुई जी खंड है वो हाथी जो कही सुंड ना चुन लै हाथी तो कहना क्यों नहीं जा सकती सुंड दे नाल
कमीर बोल जात पात ताज
कमीर साहब भी कहते हाथी पुणा की है जेड़ा अहंकार है होमे मन स्थूल है होमे च मन जेड़ा स्थूल पाई ओ हाथी बनिया होया है एदे पास हरी रूप खंड अस्थूलता करके चुनी नहीं जा सकती अहंकार महान वाले साधन होने करके
कमीर कुल जात
जी कहने तेरी कुल के अंदर जात भी और महान है कि मेरी बड़ी उच्ची जात है मेरी बड़ी कुल है मैं प्रकार राजपूतों दातां जिमें कुल की जात पात पंक्ति जेरी श्रेणी मेरी बड़ी उच्ची श्रेणी है मैं बड़ी उच्ची श्रेणी का आदमी हाँ मैं बी ए आई श्रेणी च है मैं एम ए आई श्रेणी च है ये जात पात को लाज न छड़ के
जीती होए चुन खाई
कीड़ी है जेड़ी ओ जिस प्रकार साहब सिंह जी खंडू दाना भाई गुरदास साहब ने कहा चुन चुन खावे कीड़ी खंड के दाने रेता जो चुन चुन के खा लेंदी है इस प्रकार खंड भी नहीं आई है वाहिगुरु रेता भी नहीं आई माया ये दोवे कठे रहे हुए हैं जेड़े कीड़ी निम्रता वाली वृत्ति रखते है गरीबी धारदे है ब्रह्माकार वृत्ति रूप कीड़ी हो के ए चुन के हरी रूप खंड नू खा सकी रहे और कोई उपाय नहीं रेता खिड़ी हुई खंड का एक अजकल जमाने आला ने एक रूल होर कढ़िया है जे खंड जेड़ी है रेते च डुल जावे रेते समेत खंड नू लै के एक बर्तन विच कठी नू पा दिए जेड़ी खंड है सरबत बन जाती है रेता थले जमया रहिंदा है फिर रेते ताई छड़ के उतला निकलिया जेड़ा सरबत है ओनू कड़ाही विच पा दिए कड़ाही विच पा के हौली हौली अग मचा के सारा पानी साड़ दईए खंड जिनी हुंदी ओनी पूरी निकल आउंदी है इस प्रकार साहब संगत जी हरी हर खंड भी नहीं आई रेता माया दा मोह प्रेम रूपी जल च पा दईए सत्संग रूपी पात्र च मिला करके जेड़ा अभ्यास करना है तपस्या करनी सेवा करनी है मठी मठी अग मचाना करिए वकारा त्याग रू बालन वालिए इस प्रकार साहब संगत जी माया का मोह रूपी रेता मुक जाता है तो प्रेम रूपी जल च परमेश्वर प्रगट हो जाता है खंड भी नहीं आई इं ही पूर्ण परमेश्वर प्राप्त हो जाता है दुआ यह तरीका है साहब कबीर जी ने जिन्हें कीड़ी बन के चुन के खाई है इं गरीबी धार के उस परमेश्वर की प्राप्ति होंगी है इस प्रकार समझो ये औखे शब्द संसार संगे जी इन्हां की अज प्रवान कर लेना
बाणी नाम देव जी योगी राम कली कर पहला सतगुर प्रसाद आनी ले कागज काटी ले गुटी
भगत नामदेव जी नाले ता बासरा दे छापन का कम करया कर दे ते नाले परमेश्वर का चिंतन करया कर दे इस प्रकार का आपका जीवन वेख करके इन्होंने समकाली भगत लोचन जी होए है जिन्होंने इन्होंने नाल मिल के नाम के रस न प्राप्त किया लोचन एक दिन भगत नामदेव जी चंदे ठेक रहे सन इन्हों वेख के श्लोकों से महाराज गुरु अर्जन साहब जी ने कबीर के श्लोकों से जा रहा है भाई गुरदास के पसाए यह भाई गुरदास जी नामा कहे तलोचन नामा माया मोहया कह तलोचन मीत काहे शिपो शायला राम न लावो चीत नामदेव नू तलोचन मित्र ने आके क्या कहे वाते शिपो शायला शायला चादरा दे ताही शिपो ठेक पे हो किस वाते चादरा ते ठप्पे जे ला रहे हो राम क्यों चित को नहीं लाउंदे सुन के भगत नामदेव जी ने कहा कि नामा कहे तलोचना मुक्त राम समाल हाथ पाओ कर काम साहब चीत निरंजन नाल मुंह भी उच्चारण करो चित भी वाहिगुरु ना रखो हथा पैरो ना सारे काम भी करो ये गुरमत का असूल दसिया उठदार कागज जाइए अंदन सुकृत करिए चंगे पवित्र काम भी करने है वेले भी नहीं रहना अगे परमेश्वर का सिमन मुंह नाल ते हृदय नाल भी करना है ये सतगुरु साहब जी का मत जेड़ा सी भगत नामदेव जी ने जो दसिया उस तलोचन कहना मैं नहीं मानता या भजनी हो सकता या काम ही हो सकता है सुन के भगत जी शब्द ਦ੍ਰਿਸ਼ਟਾਂਤਾਂ ਪੂਰਵਕ ਦਿਖਾਉਂਦੇ ਹਨ ਕਿ ਐ ਹੋ ਸਕਦਾ ਭਜਨ।
ਆਮੀਲੇ ਕਾਗਜ਼ ਕਾਪੀਲੇ ਬੂਟੀ
ਮਨ ਰਾਮ ਨਾਮਾ ਦੇਦੀ ਵੇਲੇ ਜੈਸੇ ਕਣਕ ਕਲਾ ਚਿਤ ਮੰਨਦੀ ਵੇਲੇ ਜੀ
ਆਮੀਲੇ ਕਾਗਜ਼ ਕਾਪੀਲੇ ਬੂਟੀ
ਜਿਵੇਂ ਕਾਲੀ ਦੇ ਤਾਈ ਦੁਕਾਨਾਂ ਤੋਂ ਬੱਚੇ ਲੈ ਆਉਂਦੇ ਹੈ ਲਿਆ ਕਰਕੇ ਉਹਦੀ ਘਰ ਵਿਚ ਗੁੱਡੀ ਕੱਟ ਲੈਂਦੇ ਬਣਾ ਲੈਂਦੇ ਹਨ ਪਤੰਗ ਬਣਾ ਲੈਂਦੇ ਹਨ
ਆਕਾਸ਼ ਮੱਧੇ ਧਰਮੀ ਹੈ
ਫਿਰ ਉਹਦੇ ਵਿਚ ਜ਼ੋਰ ਪਾ ਕੇ ਗੁੱਡੀ ਦੇ ਤਾਂ ਆਕਾਸ਼ ਵਿਚ ਭਰਮਾਉਂਦੇ ਚੜਾਉਂਦੇ ਹੈ ਆਕਾਸ਼ ਦੇ ਵਿਚ ਗੁੱਡੀ ਜਿਹੜੀ ਹੈ ਕਈ ਦੀਵੇ ਨਾਲ ਚੜਾ ਦਿੰਦੇ ਹੈ ਇਸ ਪ੍ਰਕਾਰ ਗੁੱਡੀਆਂ ਦੇ ਤਾਈ ਸ਼ਹਿਰਾਂ ਦੇ ਵਿਚ ਆਮ ਲੋਕ ਗੁੱਡੀਆਂ ਦੇ ਤਾਈ ਚੜਾਉਂਦੇ ਹਨ ਪਿੰਡਾਂ ਵਿਚ ਤਾਂ ਜਦੋਂ ਪਿੜ ਆਉਂਦੇ ਹੈ ਦਾਣੇ ਆਉਂਦੇ ਉਦੋਂ ਨਿਆਣੇ ਗੁੱਡੀਆਂ ਖਰੀਦ ਕੇ ਚੜਾਉਂਦੇ ਹਨ ਇਸ ਪ੍ਰਕਾਰ ਆਕਾਸ਼ ਦੇ ਵਿਚ ਉਸ ਨੂੰ ਗੁੱਡੀ ਨੂੰ ਭਰਮਾਉਣਾ ਕਰਦੇ ਫੇਰਦੇ ਹਨ
ਪੰਜ ਜਣਾ ਤੇ ਉਹ ਬਾਤ ਬਤੂਆ
ਜਿਵੇਂ ਮਲਾਪੀ ਹੁੰਦੇ ਆ ਜਿਹੜੇ ਪੰਜ ਛੇ ਉਹਨਾਂ ਨਾਲ ਬਾਤਾਂ ਵੀ ਬਤੂਆ ਬਤਾਉਂਦਾ ਰਹਿੰਦਾ ਕਰਦਾ ਰਹਿੰਦਾ ਹੈ
ਡੋਰੀ ਰਾਖੀ
ਆਪਣਾ ਡੋਰੀ ਚ ਰੱਖਦਾ ਕਿ ਗੁੱਡੀ ਜਿਹੜੀ ਥੱਲੇ ਨਾ ਡਿੱਗ ਪਵੇ ਡੋਰੀ ਨੂੰ ਤੁਣਕਦਾ ਰਹਿੰਦਾ ਹੈ ਇਸ ਪ੍ਰਕਾਰ ਸਾਹਿਬ ਸੰਗਤ ਜੀ ਮਹਾਰਾਜ ਭਗਤ ਨਾਮ ਦੇਵ ਜੀ ਕਹਿੰਦੇ ਜਿਵੇਂ ਚਿੱਤ ਡੋਰੀ ਚ ਰੱਖਦਾ ਉਹ ਗੱਲਾਂ ਬਾਤਾਂ ਕਰਦਾ ਹੈ ਪੰਜਾਂ ਜਣਿਆਂ ਨਾਲ ਇਸ ਪ੍ਰਕਾਰ ਅਸੀਂ ਭਾਈ ਸਾਰੇ ਵਿਹਾਰ ਕਰਦੇ ਹੋਏ ਚਿੱਤ ਵਾਹਿਗੁਰੂ ਚ ਰੱਖਦੇ ਇਹ ਇੱਕ ਦਿੱਤਾ ਹੈ ਵਿਵਹਾਰਕ ਦ੍ਰਿਸ਼ਟਾਂਤ ਦੁਆਰਾ ਇਸੇ ਪ੍ਰਕਾਰ ਆਨੀ ਦੇ ਕਾਗਜ਼ ਪੰਜਾਂ ਤੱਤਾਂ ਰੂਪੀ ਕਾਲੀ ਲਿਆ ਕਰਕੇ ਕਾਤੀ ਲਈ ਗੁੱਡੀ ਉਹਦੀ ਸਰੀਰ ਦੇ ਰੂਪੀ ਗੁੱਡੀ ਕਟਨਾ ਕੀਤੀ ਹੈ ਮਾਤਾ ਦੇ ਗਰਭ ਦੇ ਵਿਚੋਂ ਇਹਦਾ ਜਨਮ ਹੋਇਆ ਹੈ ਆਕਾਸ਼ ਵਧੀ ਧਰਮ ਲਈਏ ਭਰਮੀ ਵਾਲੇ ਇਸ ਪ੍ਰਕਾਰ ਆਕਾਸ਼ ਕੌਣ ਹੈ ਚਿਰਾ ਆਕਾਸ਼ ਉਹਦੇ ਚ ਬ੍ਰਹਮਾ ਕਾਲ ਬਿਰਤੀ ਕਰਕੇ ਭਰਮਾਉਂਦੇ ਨੇ ਗੁੱਡੀ ਦੇ ਤਾਈ ਚਿੱਟੀ ਬਿਰਤੀ ਦੇ ਤਾਈ
ਪੰਜ ਜਣਾ ਤੇ ਉਹ ਬਾਤ ਬਤਾਉਂਦਾ
ਸੰਤ ਹਨ ਉਹਨਾਂ ਦੇ ਨਾਲ ਸਰਵਣ ਦੀਆਂ ਬਾਤਾਂ ਮਨਨ ਦੀਆਂ ਬਾਤਾਂ ਬਤਾਉਂਦੇ ਰਹਿੰਦੇ ਕਰਦੇ ਹਨ
ਜੀਤ ਸੋ ਡੋਰੀ ਰਾਖੀ ਆਏ
ਇਹ ਤੋਂ ਡੋਰੀ ਬਿਰਤੀ ਬ੍ਰਹਮਾ ਕਾਲ ਵਿਚ ਹੀ ਰੱਖਦੇ ਆ ਕਿ ਕਰੇ ਸਾਡੀ ਦੇਹ ਰੂਪੀ ਗੁੱਡੀ ਪਛਾਣ ਹੋ ਕੇ ਸੰਸਾਰ ਦੇ ਪਦਾਰਥਾਂ ਚ ਨਾ ਡਿੱਗ ਪਵੇ ਇਸ ਪ੍ਰਕਾਰ ਦ੍ਰਿਸ਼ਟਾਂਤ ਤੇ ਦਾ ਦ੍ਰਿਸ਼ਟਾਂਤ ਸਮਝਣਾ
ਮਨ ਰਾਮ ਨਾਮ ਦੇਦੀ ਵਾਲੇ
ਨਾਮ ਦੇਵ ਜੀ ਕਹਿੰਦੇ ਸਾਡਾ ਮਨ ਰਾਮ ਦੇ ਨਾਮ ਚ ਦੇਦੀ ਵਾਲੇ ਦੁਨੀਆਂ ਗਿਆ ਹੈ ਭਾਈ
ਕੈਸੇ ਕਣਕ ਕਲਾ ਚਿਤ ਮੰਨਦੀ ਵਾਲੇ
ਇਸ ਪ੍ਰਕਾਰ ਕਣਕ ਦੀਆਂ ਕਲਾ ਰਵਾਲਾ ਹੁੰਦੀਆਂ ਛੋਟੀਆਂ ਛੋਟੀਆਂ ਸੁਨਿਆਰੇ ਜਿਹੜੇ ਸਿੱਪੀ ਵਿਚ ਪਾ ਕੇ ਨਿੱਕੀਆਂ ਨਿੱਕੀਆਂ ਕਣਕ ਦੀਆਂ ਸੋਨੇ ਦੀਆਂ ਰਵਾਲਾ ਉਹ ਜਮੂਰ ਦੇ ਨਾਲ ਕੰਢੀ ਉੱਤੇ ਭੁੱਕੀਆਂ ਹੋਣ ਜਾਂ ਲੌਂਗ ਦੇ ਉੱਤੇ ਬੁੱਢੀਆਂ ਜਿਹੀਆਂ ਬਣਾਉਣੀਆਂ ਹੋਣ ਤੇ ਉਹ ਉਸ ਪਾਸੇ ਪੂਰੀ ਨਿਗਾਹ ਲੱਗੀ ਹੁੰਦੀ ਕਿ ਜਿਹੜੀ ਬਣਾਈ ਹੈ ਮੇਰੀ ਇਹ ਲੌਂਗ ਦੇ ਲਾਰੇ ਚੱਕਰ ਜਿਹਾ ਬਣਾਇਆ ਹੈ ਜਾਂ ਕੰਢੀ ਦੇ ਲਾਰੇ ਬਣਾਏ ਉਹਦੇ ਉੱਤੇ ਪੂਰੀਆਂ ਰੱਖੀਆਂ ਜਾਣ ਗੱਲਾਂ ਬਾਤਾਂ ਵੀ ਕਰਦਾ ਕੋਲਿਆਂ ਦੇ ਨਾਲ ਤੇ ਕਣਕ ਸੋਨੇ ਦੀਆਂ ਰਵਾਲਾਂ ਜਿਹੜੇ ਕਿਣਕੇ ਹਨ ਉਹ ਕਲਾ ਸੋਹਣੀ ਬਣਾਉਣ ਵਾਸਤੇ ਸ਼ਸਤਰ ਨੂੰ ਕਲਾ ਸੁੰਦਰ ਬਣਾਉਣ ਵਾਸਤੇ ਭੁੱਖਣ ਨੂੰ ਉਹਦੇ ਵਿਚ ਚਿੱਤ ਮੰਨਦੀ ਉਹਦੇ ਚਿੱਤ ਰਚਿਆ ਹੁੰਦਾ ਹੈ ਵੀ ਇਹ ਕਿੰਗਰੇ ਜੇ ਪਾਸੇ ਨਾ ਮੇਥੋ ਹੋ ਜਾਣ ਪੂਰੇ ਕਿੰਗਰੇ ਬਣ ਜਾਣ ਇਸ ਲਈ ਇਸ ਪ੍ਰਕਾਰ ਸਾਡਾ ਚਿੱਤ ਵਾਹਿਗੁਰੂ ਚ ਲੱਗਾ ਹੋਇਆ ਹੈ ਮਨ ਰਾਮ ਨਾਮਾ ਦੇਦੀ ਵਾਲੇ ਮਨ ਰਾਮ ਦੇ ਨਾਮ ਚ ਦੇਦੀ ਵਾਲੇ ਮਿਲਿਆ ਹੋਇਆ ਹੈ ਬਿੰਨਿਆ ਹੋਇਆ ਹੈ
ਕੈਸੇ ਕਣਕ ਕਲਾ ਚਿੱਤ ਮੰਨਦੀ ਵਾਲੇ
ਇਸ ਪ੍ਰਕਾਰ ਸੁਨਿਆਰਿਆਂ ਦਾ ਚੋਰੀ ਕਰਨ ਦੀ ਆਦਤ ਹੁੰਦੀ ਹੈ ਉਹ ਆਪਦੀ ਕਲਾਬਾਜ਼ੀ ਕਰਕੇ ਸੋਨਾ ਚੁਰਾਉਣ ਵਿਚ ਚਿੱਤ ਬਿੰਨਿਆ ਹੁੰਦਾ ਹੈ ਸੋਨਾ ਚੁਰਾ ਹੀ ਲੈਂਦੇ ਹੈ ਫੂਕ ਦੇ ਨਾਲ ਖਿੱਚ ਵੀ ਲੈਂਦੇ ਹੈ ਨਾਲ ਦੇ ਨਾਲ ਇਸ ਪ੍ਰਕਾਰ ਦੀਆਂ ਕਈ ਸਾਖੀਆਂ ਆਉਂਦੀਆਂ ਹਨ ਜੈਸੇ ਕਣਕ ਕਲਾ ਚਿੱਤ ਮੰਨਦੀ ਵੇਲੇ ਜੇ ਸੋਨੇ ਨੂੰ ਕਲਾ ਆਪਣੀ ਕਲਾਬਾਜ਼ੀ ਦੇ ਨਾਲ ਚਿੱਤ ਚ ਮੰਨਦੀ ਵੇਲੇ ਰਚੀ ਰੱਖਦਾ ਵੀ ਇਹ ਸੋਨਾ ਖਿੱਚ ਲੈਣਾ ਮੈਂ ਨਾਲ ਸਾਈ ਪਤਲਾ ਹੋਇਆ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਚੁਰਾ ਲੈਣਾ ਹੈ ਇਸੇ ਪ੍ਰਕਾਰ ਸੋਨੇ ਦੀ ਨਿਆਈ ਪਰਮੇਸ਼ੁਰ ਦੇ ਵਿਚ ਕਲਾ ਜੁਗਤੀ ਦੁਆਰਾ ਚਿੱਤ ਉਹਨਾਂ ਨੂੰ ਮੰਡੀ ਵਾਲੇ ਰਜਿਆ ਡਰਾ ਲਾਇਆ ਹੋਇਆ ਹੈ
ਰਹਾਓ ਆਨੀ ਦੇ ਕੁੰਭ ਪੜਾਈ ਦੇ ਉਦਕ
ਹੋਰ ਦ੍ਰਿਸ਼ਟਾਂਤ ਸੁਣੋ ਕਹਿੰਦੇ ਇਸ ਪ੍ਰਕਾਰ ਸਾਡਾ ਚਿੱਤ ਜੁੜਿਆ ਰਹਿੰਦਾ ਹੈ ਜੇ ਉਹ ਲਿਆਈਏ ਭਾਈ ਘੜੇ ਦੇ ਤਾਈ ਤੇ ਪੜਾਈਏ ਉਰਗ ਪੜਾ ਲਈਏ ਉਰਗ ਪਾਣੀ ਦੇ ਤਾਈ ਭਰਨ ਵਾਸਤੇ ਆਨੀ ਲਈ ਜਾਂਦਾ ਹੈ ਘੜਾ ਘੜਾ ਤੇ ਪੜਾਈ ਉਰਗ ਖੂਹ ਤੋਂ ਪਾਣੀ ਭਰਨ ਵਾਸਤੇ ਭਰਨਾ ਕੀਤਾ ਹੈ
ਰਾਜਕੁਮਾਰ ਪੁਰੰਦਰੀ
ਰਾਜਾਂ ਦੀ ਕੁਆਰ ਜਿਹੜੀਆਂ ਦਾਸੀਆਂ ਹਨਗੀਆਂ ਉਹ ਪੁਰੀ ਦੇ ਮੰਦਰ ਦੇ ਅੰਦਰ ਨੂੰ ਆ ਰਹੀਆਂ ਘੜੇ ਚੱਕੇ ਹੋਏ ਆ ਸਿਰਾਂ ਦੇ ਉੱਤੇ ਭਰ ਕੇ ਖੂਹ ਦੇ ਉੱਤੋਂ
ਚਾਰ ਕਾਤੀ ਹੈ
ਹੱਸਦੀਆਂ ਅਤੇ ਹੱਥਾਂ ਦੇ ਨਾਲ ਆਪਣੀਆਂ ਬੰਗਾਂ ਨੂੰ ਗਹਿਣਿਆਂ ਨੂੰ ਸਵਾਰਦੀਆਂ ਹਨ, ਮਨੋਦ ਅਨੇਕ ਪ੍ਰਕਾਰ ਦੀਆਂ ਕੌਤਕਾਂ ਦੀਆਂ ਗੱਲਾਂ ਕਰਦੀਆਂ ਹਨ,
ਵਿਚਾਰ ਕਰਦੀ ਹੈ,
ਵਿਚਾਰ ਕਰਦੀ ਹੈ, ਹੱਸਦੀ ਹੈ, ਕੌਤਕਾਂ ਵਾਲੀਆਂ ਗੱਲਾਂ ਦੀ ਵਿਚਾਰ ਕਰਦੀ, ਨਿਰਣੇ ਕਰਦੀ ਹੈ। ਗਾਗਰ ਕਹਿੰਦਾ ਵੀ ਜੇ ਗਰਦਨ ਡੋਲਦੀ ਗਾਗਰ ਡਿੱਗ ਪੂ ਮੇਰੇ ਸਿਰ ਤੋਂ। ਗਾਗਰ ਵਿੱਚ ਝਾਕਦੀ ਹਮੇਸ਼ਾ ਗੱਲਾਂ ਬਾਤਾਂ ਕਰਦੀ, ਹੱਥਾਂ ਨਾਲ ਕਿਰਿਆ ਕਰਦੀ ਹੋਈ, ਸਖੀਆਂ ਨਾਲ ਗੱਲਾਂ ਬਾਤਾਂ ਕਰਦੀ ਹੋਈ, ਮਨੋਦ ਦੀਆਂ ਗੱਲਾਂ, ਕੌਂਤਕਾਂ ਦੀਆਂ ਗੱਲਾਂ ਕਰਦੀ, ਚਿੱਤ ਗਾਗਰ ਚ ਰੱਖਦੀ ਹੈ ਜਿਵੇਂ ਐ ਅਸੀਂ ਵਾਹਿਗੁਰੂ ਚਿੱਤ ਰੱਖਦੇ ਹਾਂ। ਇਸੇ ਪ੍ਰਕਾਰ ਆਨੀ ਲਿਖਮ ਪੁਰਾਈ ਰਿਹਾ ਕਿ ਰਾਜ ਕੁਆਰ ਪੁਰੰਦਰੀਏ, ਰਾਜ ਜੋ ਪਰਮੇਸ਼ਵਰ ਹੈ ਉਹਦੀਆਂ ਕੁਆਰ ਦਾਸੀਆਂ ਜਿਹੜੀਆਂ ਅੰਤਾ ਕਲ ਰੂਪੀ ਪੁਰੀ ਨੂੰ ਆ ਰਹੀਆਂ ਹਨ, ਅੰਤਰਮੁਖ ਵਿਰਤੀ ਵਿਚ ਆ ਰਹੀਆਂ ਹਨ,
ਹੱਸ ਬਿਨੂਰ ਵਿਚਾਰ ਕਰਦੀ
ਹੈ ਕਿ ਪਰਮੇਸ਼ਵਰ ਦਾ ਆਨੰਦ ਐਸਾ ਹੋਰ ਆਨੰਦ ਨਹੀਂ। ਬਨੋਰ ਸਰਗੁਣ ਸਰੂਪ ਦੇ ਕੌਂਤਕਾਂ ਨੂੰ ਕਹਿੰਦੇ ਹੈ, ਇਹ ਨਿਰਗੁਣ ਸਰਗੁਣ ਦਾ ਵਿਚਾਰ ਕਰਦੀਆਂ ਹਨ। ਗਾਗਰ ਚ ਰੱਖਦੀਆਂ ਹਨ, ਗਾਗਰ ਕੌਣ ਹੈ ਸਾਹਿਬ ਸਿੰਘ ਜੀ, ਜਿਹੜੀ ਬ੍ਰਹਮਾਕਾਰ ਵਿਰਤੀ ਬਣਾਈ ਹੋਈ ਹੈ ਉਸਦੇ ਇਸ ਦੇਖਣ ਵਿੱਚ ਚਿੱਤ ਰੱਖਦੀਆਂ ਹਨ।
ਮੰਦਰ ਏਕ ਦੁਆਰ ਦੱਸ ਜਾ ਕੇ,
ਫਿਰ ਹੋਰ ਸੁਣੋ, ਕਹਿੰਦੇ ਇੱਕੋ ਜਿਵੇਂ ਮੰਦਰ ਸ਼ਹਿਰ ਹੋਵੇ, ਉਹਦੇ ਦਸ ਦਰਵਾਜੇ ਸ਼ਹਿਰ ਦੇ ਵੱਖੋ ਵੱਖਰੇ ਹੋਣ, ਕੋਈ ਕਿਸੇ ਪਾਸੇ ਨੂੰ ਜਾਂਦਾ ਹੋਵੇ, ਕੋਈ ਕਿਸੇ ਤਰਫ ਨੂੰ ਜਾਂਦਾ ਹੋਵੇ,
ਗਊ ਚ ਰਾਵਣ ਛਾਡੀਏ
ਤਾਈ ਚਰਨ ਵਾਸਤੇ ਛੱਡ ਦੇ ਦੀ ਬਾਗੀਆਂ ਦੇ ਪਾਸ, ਚਰਾਰਿਆਂ ਦੇ ਪਾਸ,
ਪੰਜ ਕੋਸ ਪਰ ਗਊ ਚਰਾਵ,
ਗਊ ਪੰਜ ਕੋਹ ਤੱਕ ਬਾਹਰ ਲੈ ਜਾਂਦੇ ਆ ਸ਼ਹਿਰਾਂ ਦੇ ਵਿੱਚੋਂ ਬੱਗ ਨੂੰ, ਤੇ ਪੰਜਾਂ ਪੰਜਾਂ ਕੋਹਾਂ ਤੇ ਜਾ ਕੇ ਗਊਆਂ ਨੂੰ ਚਾਰਦੇ ਹਨ।
ਦੱਸੋ ਬੱਚਰਾ ਰਾਖੀ,
ਉਹ ਗਊ ਜਿਹੜੀ ਆ ਬੱਚੇ ਨੂੰ ਚੇਤੇ ਰੱਖਦੀ ਆ, ਪੰਜ ਕੋਹ ਤੇ ਆ, ਕਿਸੇ ਦਰਵਾਜੇ ਥਾਣੇ ਕੱਢ ਕੇ ਲੈ ਜਾਣ, ਕਦੇ ਕਿਸੇ ਦਰਵਾਜੇ ਥਾਣੇ ਲੈ ਜਾਂਦੇ ਆ ਸ਼ਹਿਰ ਵਿੱਚੋਂ, ਆਪਦਾ ਬੱਚਾ ਜਿਹੜਾ ਘਰ ਬੰਨਿਆ ਖੂੰਟੀ ਦੇ ਨਾਲ ਹੈ ਉਹਨੂੰ ਚਿੱਤ ਚ ਰੱਖਦੀ ਹੈ। ਇਸ ਪ੍ਰਕਾਰ
ਮੰਦਰ ਏਕ ਦੁਆਰ ਦੱਸ ਜਾ ਕੇ,
ਸ੍ਰੀ ਰੂਪੀ ਮੰਦਰ ਇੱਕ ਦਸਾਂ ਦੁਆਰਿਆਂ ਵਾਲੇ, ਨੌ ਗੋਲਕਾਂ ਦਸਾਂ ਗੁਪਤਾਂ,
ਗਊ ਚ ਰਾਵਣ ਛਾਡੀ,
ਗਊ ਜਿਹੜੀ ਵਿਰਤੀ ਹੈ ਇਹ ਆਸਾ ਰੂਪੀ ਨਦੀ ਤੋਂ ਪਾਰ ਚਲਾਉਣ ਵਾਸਤੇ ਬ੍ਰਹਮਾਕਾਲ ਵਿਰਤੀ ਬਣਾ ਕਰਕੇ ਛੱਡਣਾ ਕੀਤੀ ਹੈ।
ਪੰਜ ਕੋਸ ਪਰ ਗਊ ਚ ਰਾਵਣ,
ਪੰਜਾਂ ਕੋਹਾਂ ਤੋਂ ਪਰੇ ਗਊ ਬ੍ਰਹਮਾਕਾਰ ਵਿਰਤੀ ਨੂੰ ਚੁਗਾਉਂਦੇ ਹਨ।
ਦੱਸੋ ਬੱਚਰਾ ਰਾਖੀ,
ਬੱਚੇ ਵਿੱਚ ਚਿੱਤ ਰੱਖਦੀ ਹੈ, ਹਰ ਵਕਤ ਭੁਲਾਉਂਦੀ ਨੀ, ਅਸੀਂ ਬ੍ਰਹਮਾਕਾਰ ਵਿਰਤੀ ਬਣੀ ਹੋਈ ਹੈ।
ਬੈਤ ਨਾਮ ਦਿਓ ਸੁਣੋ ਤੇ ਲੋਚਨ,
ਭਗਤ ਜੀ ਕਹਿੰਦੇ ਹੈ ਤੇ ਲੋਚਨ, ਭਗਤ ਸੁਣ ਸਾਡੇ ਬਚਨ,
ਬਾਲਕ ਪਾਲਣ ਪਾਉਂਦੀ ਹੈ।